ਸੰਗਤਪਾਲ ਤਾਰ ਸੰਗਾਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਰੈ ਸੇਵਕ ਜਨ ਮਾਨੈ ਪਰ ਤਖ ਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀਓ ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਖ ਬਾਨੀ ਬਿਘਨਾ ਹਰੰਤੇ ਸਦਾ ਬੁੱਧ ਦਾਨੀ ਨਮੋ ਚੰਡਕਾ ਕਾਲਕਾ ਬਾਖ ਬਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਸਤਕਾਰ ਜੋ ਸਤਿਗੁਰਾਂ ਦੀ ਸਾਦੀ ਨਿਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਆਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਬਿੰਦਰਾਨੰਦ ਦੇ ਅੰਦਰ ਅਯੋਧਿਆ ਦੇ ਅੰਦਰ ਔਰ ਕਾਂਸੀ ਦੇ ਅੰਦਰ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਦੇ ਅੰਦਰ ਅਧੂਰਾ ਕੰਮ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਪਦੇਸ਼ ਦੇ ਕੇ ਤੇ ਉਹਨਾਂ ਦੇ ਅੰਦਰ ਸਾਧ ਸੰਗਤ ਜਿਹੜੀ ਉਹਨੂੰ ਤਾਰੀ ਸੀ ਅਧੂਰਾ ਕੰਮ ਸੀ ਇਸ ਨੂੰ ਕੱਢਿਆ ਔਰ ਵਾਹਿਗੁਰੂ ਦੇ ਭਾਵ ਭਗਤੀ ਦੇ ਰਸਤੇ ਦੇ ਉੱਤੇ ਲਾਉਣਾ ਕੀਤਾ। ਕਾਂਸੀ ਦੇ ਵਿਦਵਾਨਾਂ ਨੇ ਪੁੱਛਿਆ ਸੀ ਕਿ ਮਹਾਰਾਜ ਸ਼ਾਂਤੀ ਕਿਉਂ ਨਹੀਂ ਆਉਂਦੀ, ਅਸੀਂ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਤੁਹਾਡੇ ਵੇਦ ਸ਼ਾਸਤਰਾਂ ਦਾ ਪੜ੍ਹਨਾ ਇਸ ਤਰ੍ਹਾਂ ਹੈ ਜਿਵੇਂ ਕੋਈ ਗੱਤਕੇ ਬਾਜ ਦੀ ਵਿਦਿਆ ਹੈ, ਉਹ ਆਪਣੇ ਸਰੀਰ ਦੇ ਉੱਤੇ ਘਾਵ ਨਹੀਂ ਲੱਗਣ ਦਿੰਦੇ ਔਰ ਦੂਜਿਆਂ ਨੂੰ ਦਿਖਾਉਣ ਵਾਸਤੇ ਹੈ। ਇਸੇ ਤਰ੍ਹਾਂ ਤੁਸੀਂ ਵੇਦਾਂ ਸ਼ਾਸਤਰਾਂ ਦੀ ਵਿਦਿਆ ਪੜ੍ਹਦੇ ਤੇ ਪੜ੍ਹਾਉਂਦੇ ਹੋ ਪਰ ਆਪਣੇ ਮਨ ਦੇ ਉੱਤੇ ਤੇ ਇਹਦਾ ਕੋਈ ਵੀ ਨਿਸ਼ਾਨਾ ਨਹੀਂ ਲੱਗਣ ਦਿੰਦੇ ਤੇ ਇਸ ਵਾਸਤੇ ਤੁਹਾਡੇ ਮਨ ਵਿੱਚ ਇਹ ਸ਼ਾਂਤੀ ਤੇ ਟਕਾਰ ਨਹੀਂ ਹੈ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਕੱਲ੍ਹ ਦੀ ਕਥਾ ਨੂੰ ਦਿੱਤਾ। ਅੱਗੇ ਭਾਈ ਸਾਹਿਬ ਜੀ ਅਗਲਾ ਜੋ ਗੁਰੂ ਨਾਨਕ ਸਾਹਿਬ ਦਾ ਪ੍ਰਸੰਗ ਹੈ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਹੈ। ਇੱਕ ਵਾਹਿਗੁਰੂ ਹੈ, ਵਾਹਿਗੁਰੂ ਇੱਕ ਸ਼ਕਤੀ ਹੈ। ਜਿੱਥੇ ਵਾਹਿਗੁਰੂ ਪਿਤਾ ਹੈ ਉੱਥੇ ਵਾਹਿਗੁਰੂ ਮਾਤਾ ਵੀ ਹੈ, ਪਰ ਕਈਆਂ ਨੇ ਰੱਬ ਨੂੰ ਪਿਤਾ ਹੀ ਮੰਨਿਆ। ਜਿਵੇਂ ਅਸਾਈ ਜਗ ਕਹਿੰਦੇ ਨੇ ਕਿ ਰੱਬ ਇੱਕ ਪਿਤਾ ਹੈ ਤੇ ਉਹਦਾ ਜਿਹੜਾ ਇਕਲੌਤਾ ਬੇਟਾ ਉਹ ਯਸੂ ਮਸੀਹ ਹੈ, ਪਰ ਇਸੇ ਤਰ੍ਹਾਂ ਹਿੰਦੂ ਜਗਤ ਜਿਹੜਾ ਉਹ ਕਹਿੰਦਾ ਰੱਬ ਮਾਤਾ ਹੀ ਹੈ। ਮਾਤਾ ਦੀ ਜਾਗਰ ਤੇ ਜਿਹੜੇ ਨੇ ਉਹ ਕੱਢਦੇ ਨੇ, ਉਹਦੀਆਂ ਭੇਟਾਂ ਗਾਉਂਦੇ ਨੇ ਤੇ ਪਰ ਗੁਰਬਾਣੀ ਨੇ ਰੱਬ ਨੂੰ ਪਿਤਾ ਵੀ ਮੰਨਿਆ ਔਰ ਰੱਬ ਨੂੰ ਮਾਤਾ ਵੀ ਮੰਨਿਆ। ਹਰ ਜੀਉ ਮਾਤਾ, ਹਰ ਜੀਉ ਪਿਤਾ, ਹਰ ਜੀਉ ਪ੍ਰਤਪਾਲਕ, ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਲਕ। ਇਸ ਵਾਸਤੇ ਵਾਹਿਗੁਰੂ ਦੀ ਸ਼ਕਤੀ ਦੇ ਤਿੰਨ ਰੂਪ ਜਿਹੜੇ ਉਹ ਮੰਗਲ ਰੂਪ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ। ਜਿਵੇਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਹਾ ਨਮਸਤੂੰ ਤ੍ਰਿਵਰਗੇ, ਤੇ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਤਿੰਨ ਵਰਗ ਨੇ, ਤਿੰਨ ਰੂਪ ਨੇ। ਉਹਦੇ ਵਿੱਚ ਰਜੋ ਗੁਣ ਹੈ, ਤਮੋ ਗੁਣ ਹੈ ਤੇ ਸਤੋ ਗੁਣ ਹੈ। ਜਿਹੜੀ ਤਾਮਸੀ ਸ਼ਕਤੀ ਹੈ ਉਹਨੂੰ ਤਮੋ ਗੁਣ ਕਹਿੰਦੇ, ਜੋ ਦੈਂਤਾਂ ਦਾ ਨਾਸ ਕਰਦੀ ਹੈ ਉਹਨੂੰ ਕਾਲੀ ਦਾ ਰੂਪ ਦਿੱਤਾ ਗਿਆ ਹੈ। ਜਿਹੜੀ ਸਾਧ ਸੰਗਤ ਜੀ ਵਰਾਂ ਦੇਣ ਵਾਲੀ ਸ਼ਕਤੀ ਹੈ ਤੇ ਉਹਨੂੰ ਸਾਰਸਵਤੀ ਦਾ ਰੂਪ ਸਤੋ ਗੁਣ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤੀਜੀ ਜਿਹੜੀ ਹੈ ਚੰਡਕਾ ਹੈ, ਤੇ ਜੋ ਸਾਧ ਸੰਗਤ ਜੀ ਚੰਡਣ ਵਾਲੀ ਨਾਸ ਕਰਨ ਵਾਲੀ ਦੰਤਾਂ ਦਾ ਤੇ ਉਹਨੂੰ ਰਜੋ ਗੁਣ ਦਾ ਰੂਪ ਦਿੱਤਾ ਗਿਆ। ਇਸ ਲਈ ਰੱਬ ਦੀ ਸ਼ਕਤੀ ਦੇ ਤਿੰਨ ਰੂਪ ਨੇ। ਇੱਥੇ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ
ਨਮੋ ਚੰਡਕਾ ਕਾਲਕਾ ਬਾਖ ਬਾਨੀ।
ਸਤਿਗੁਰੂ ਮਹਾਰਾਜ ਜੀ ਦੀ ਬਾਣੀ ਕੈਸੀ ਹੈ ਤੇ ਤਿੱਖੇ ਚੰਡਕਾ ਤਿੱਖੇ ਗਿਆਨ ਨੂੰ ਦੇਣ ਵਾਲੀ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕਾਲਕਾ ਇਹਨਾਂ ਦਾ ਕਾਲ ਸਮਾਪਤੀ ਕਰਨ ਵਾਲੀ ਹੈ ਤੇ ਇਸ ਵਾਸਤੇ ਵਾਕ ਬਾਣੀ ਤੇ ਐਸੀ ਸਤਿਗੁਰੂ ਮਹਾਰਾਜ ਜੀ ਦੇ ਇਹ ਅੰਮ੍ਰਿਤ ਰੂਪ ਬਾਣੀ ਹੈ ਜਿਸ ਦੇ ਵਾਕ ਸ਼ਬਦ ਨੇ ਉਪਦੇਸ਼ ਹਨ।
ਵਿਘਨਾ ਹਰੰਤੀ ਸਦਾ ਬੁੱਧ ਦਾਨੀ,
ਸਾਰੇ ਵਿਘਨਾਂ ਦੇ ਤਾਈ ਨਾਸ ਕਰਨ ਵਾਲੀ ਹੈ ਤੇ ਆਤਮ ਬੁੱਧੀ ਜਿਹੜੀ ਹੈ ਆਤਮ ਬਚਾਣੀ ਬੁੱਧੀ ਨੂੰ ਦੇਣ ਵਾਲੀ ਹੈ।
ਕਰੋਧਾਤ ਮਾਤਾ ਮੁਝੇ ਦਾਸ ਜਾਨੋ,
ਤੇ ਇਹ ਮਾਤਾ ਪਿਤਾ ਰੂਪ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਤੇ ਮੇਰੇ ਉੱਤੇ ਦਾਸ ਕਰੋ ਤੇ ਮੈਨੂੰ ਸੇਵਕ ਜਾਣ ਕੇ
ਸੰਦਰ ਗੁਰੂ ਕੀ ਕਥਾ ਹਾਂ ਬਖਾਨਾ,
ਤੇ ਮੈਂ ਸੁਤੰਤਰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਲਈ ਉਚਾਰਨ ਕਰਾਂ ਤਾਂ ਕਿ ਮੇਰੀ ਕਥਾ ਦੇ ਅੰਦਰ ਕੋਈ ਵਿਘਨ ਨਾ ਪੈਣ।
ਸ੍ਰੀ ਬਾਲਾ ਸੁੰਦਰ ਵਾਤੀ ਚੌਪੀ ਸੁਣ ਸ੍ਰੀ ਅੰਗਦ ਕਥਾ ਰਸਾਲਾ,
ਭਾਈ ਬਾਲਾ ਜੀ ਸ੍ਰੀ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਥਾ ਸੁਣਾ ਰਹੇ ਨੇ ਤੇ ਔਰ ਭਾਈ ਪੈੜਾਂ ਮੁੱਖਾ ਲਿਖਾਰੀ ਹੈ ਭਾਈ ਬੁੱਢਾ ਜੀ, ਭਾਈ ਗੁਰੂ ਅਮਰਦਾਸ ਮਹਾਰਾਜ ਜੀ, ਭਾਈ ਜੀਵਾ ਜੀ, ਭਾਈ ਧਿੰਗਾ ਜੀ, ਭਾਈ ਪਾਰੋ ਜੁਰਕਾ, ਇਹ ਸਰੋਤੇ ਬੈਠੇ ਨੇ ਤੇ ਗੁਰੂ ਅੰਗਦ ਦੇਵ ਜੀ ਇਹ ਕਥਾ ਲਿਖਾ ਰਹੇ ਨੇ ਤੇ ਭਾਈ ਬਾਲਾ ਜੀ ਸੰਧੂ ਗੋਰ ਦੇ ਉਚਾਰਦੇ ਨੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੀ ਅਗਲੀ ਸੁੰਦਰ ਕਥਾ ਜਿਹੜੀ ਹੈ ਉਹ ਆਪ ਸਰਵਣ ਕਰੋ।
ਅੱਗੇ ਗਮਨੇ ਬੌਰ ਕਿਰਪਾਲਾ,
ਬਨਾਰਸ ਕਾਂਸੀ ਤੋਂ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾਲੂ ਚੱਲ ਪਏ,
ਜਗਨਨਾਥ ਕੋ ਜਾਂ ਸਥਾਨਾ,
ਜਿੱਥੇ ਜਗਨਨਾਥ ਦਾ ਸਤਸੰਗ ਜੀ ਮੰਦਿਰ ਹੈ ਤੇ ਸਾਊਥ ਇੰਡੀਆ ਦੇ ਅੰਦਰ ਉੜੀਸਾ ਇਸਦੀ ਸਟੇਟ ਹੈ, ਭੁਵਨੇਸ਼ਵਰ ਉਹਦੀ ਰਾਜਧਾਨੀ ਹੈ, ਭੁਵਨੇਸ਼ਵਰ ਤੋਂ 36 ਮੀਲ ਸਮੁੰਦਰ ਦੇ ਕਿਨਾਰੇ ਇਹ ਪੁਰੀ ਸ਼ਹਿਰ ਹੈ, ਉੱਥੇ ਜਗਨਨਾਥ ਦਾ ਮੰਦਿਰ ਹੈ ਤੇ ਸ੍ਰੀ ਕ੍ਰਿਸ਼ਨ ਦੀ ਉੱਥੇ ਮੂਰਤੀ ਹੈ ਅੰਗਾਂ ਤੋਂ ਬਿਨਾ,
ਮਹਾਂ ਜਾਇ ਪਹੁੰਚੇ ਗਤ ਦਾਨਾ,
ਉੱਥੇ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾ ਕੇ ਪਹੁੰਚ ਗਏ,
ਹਰ ਮੰਦਿਰ ਕੇ ਦਰ ਪਰ ਜਾਈ,
ਜਿਹੜਾ ਜਗਨਨਾਥ ਦਾ ਮੰਦਿਰ ਸੀ ਤੇ ਉਸਦੇ ਦਰਵਾਜ਼ੇ ਦੇ ਉੱਤੇ ਜਾ ਕੇ
ਬੈਠੇ ਕਿਤੇ ਕਾਰ ਤੇ ਥਾਈ,
ਤੇ ਕਿਤਨਾ ਸਮਾਂ ਉਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਰਹੇ,
ਸੰਧਿਆ ਕਾਲ ਪਹੁੰਚੋ ਜਬ ਹੀ,
ਜਿਸ ਵੇਲੇ ਸਾਹਿਬ ਸੰਜੀ ਸ਼ਾਮ ਦਾ ਸਮਾਂ ਜਿਹੜਾ ਸੀ ਆ ਪਹੁੰਚਿਆ,
ਪੰਡੇ ਮਿਲੇ ਆਏ ਤਬ ਹੀ,
ਸਾਰੇ ਜਿਹੜੇ ਪੰਡਿਤ ਲੋਕ ਸੀ ਮੰਦਿਰ ਦੇ ਮਾਲਕ ਤੇ ਇਹ ਆ ਗਏ ਨੇ ਮਿਲ ਕੇ,
ਕਰਨੇ ਲੱਗੇ ਆਰਤੀ ਤਹਿਵਾ,
ਉੱਥੇ ਬਾਅਦ ਸੰਜੀ ਜਗਨਨਾਥ ਦੀ ਜਿਹੜੀ ਆਰਤੀ ਸੀ ਦੀਵੇ ਬਾਲ ਕੇ ਘਿਓ ਪਾ ਕੇ ਥਾਲ ਦੇ ਅੰਦਰ ਆਟੇ ਦੇ ਦੀਵੇ ਬਣਾ ਕੇ ਤੇ ਆਰਤੀ ਉਤਾਰਨ ਲੱਗ ਪਏ,
ਜਗਨਨਾਥ ਕੋ ਮੰਦਿਰ ਜਹਿਵਾ,
ਜਿੱਥੇ ਜਗਨਨਾਥ ਦਾ ਇਹ ਮੰਦਿਰ ਸੀ
ਸ੍ਰੀ ਗੁਰੂ ਬੈਠੇ ਰਹੇ ਅਡੋਲਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਜਗ੍ਹਾ ਤੇ ਅਡੋਲ ਹੀ ਬੈਠੇ ਰਹੇ,
ਠਾਂਡੇ ਪਏ ਨਾ ਕੁਛ ਮੁਖ ਬੋਲਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾ ਖੜੇ ਹੋਏ ਆਰਤੀ ਦੇ ਅੰਦਰ ਤੇ ਨਾ ਮੁੱਖੋਂ ਕੁਝ ਉਹਨਾਂ ਨੇ ਗਾਇਨ ਕੀਤਾ ਨਾ ਬੋਲਣਾ ਕੀਤਾ,
ਕ੍ਰਿਸ਼ਨ ਪੰਡੇ ਰਿਸ ਉਰ ਤਾਰੀ,
ਉਸ ਸਮੇਂ ਜਿਹੜੇ ਵਿਦਵਾਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਤੇ ਇਹਨਾਂ ਨੇ ਬੜਾ ਗੁੱਸਾ ਕੀਤਾ,
ਸਮੀਪੋਂ ਗਿਰਾ ਉਤਾਰੀ,
ਆਰਤੀ ਉਤਾਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆ ਕੇ ਇਹਨਾਂ ਨੇ ਆਖਿਆ,
ਤੂੰ ਹੈ ਤੂੰ ਕੇ ਥਰ ਤੇ ਆਇਓ,
ਕਹਿੰਦੇ ਭਾਈ ਤੂੰ ਕੌਣ ਹੈ ਤੇ ਕਿਸ ਜਗ੍ਹਾ ਤੂੰ ਚੱਲ ਕੇ ਆਇਆ ਹੈ,
ਅਣਜਾਣ ਭੇਦ ਨਾ ਪਾਇਓ,
ਤੂੰ ਤਾਂ ਸਾਨੂੰ ਅਣਜਾਣ ਜੇ ਬੇਸਮਝ ਹੀ ਲੱਗਦਾ ਹੈ ਤੇ ਤੈਂ ਇਸ ਮੰਦਿਰ ਦੀ ਮਰਜ਼ਾਦਾ ਦੇ ਕੋਈ ਭੇਦ ਨਹੀਂ ਪਾਇਆ,
ਸਭ ਨੇ ਆਰਤੀ ਖਰੇ ਉਤਾਰੀ,
ਤੇ ਸਾਰਿਆਂ ਨੇ ਅਸੀਂ ਜਗਨਨਾਥ ਦੀ ਆਰਤੀ ਜਿਹੜੀ ਸੀ ਤੇ ਖੜ ਕੇ ਉਤਾਰਨਾ ਕੀਤੀ ਹੈ,
ਤੂੰ ਬੈਠੋ ਰਹੋ ਇਹ ਬਾਰੀ,
ਤੇ ਤੂੰ ਇਸ ਸਮੇਂ ਤੇ ਉਸੇ ਢੰਗ ਦੇ ਨਾਲ ਬੈਠਾ ਰਿਹਾ ਹੈ,
ਜਗਨਨਾਥ ਕੋ ਭਾਵ ਨਕੀਨਾ,
ਜਗਨਨਾਥ ਦਾ ਜਿਹੜਾ ਸੀ ਭਾਵ ਪ੍ਰੇਮ ਜਾਂ ਡਰ ਨੀ ਆਪਣੇ ਮਨ ਦੇ ਵਿੱਚ ਕੀਤਾ,
ਉੱਠਿਓ ਨਾ ਤੇਸ਼ਨ ਕਿਆ ਪੈਚੀਨੋ,
ਤੇ ਨਾ ਤੂੰ ਉਸ ਸਮੇਂ ਆਰਤੀ ਦੇ ਉੱਠ ਕੇ ਸ਼ਾਮਲ ਹੋਇਆ ਤੇ ਕੀ ਤੂੰ ਤਿੰਨੋ ਵੇਖਿਆ ਹੈ ਜਾਣਿਆ ਹੈ,
ਸੁਣ ਕਰ ਜਾਗੁਰ ਬਚਨ ਬਖਾਨੇ,
ਸੁਣ ਕੇ ਸਾਹਿਬ ਸੰਜੀ ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਸਦਾ ਆਰਤੀ ਹਮ ਪਹਿਚਾਨੇ,
ਮਹਾਰਾਜ ਕਹਿੰਦੇ ਹੋ ਵਿਦਵਾਨੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਹੀ ਆਰਤੀ ਹੋ ਰਹੀ 24 ਘੰਟੇ ਹੀ ਤੇ ਅਸੀਂ ਉਸ ਨੂੰ ਪਹਿਚਾਣਦੇ ਹਾਂ,
ਸਰਬ ਸ਼੍ਰੋਮਣ ਜਾਸੀ ਪ੍ਰਭੂਚੇ,
ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਸ਼੍ਰੋਮਣੀ ਵੱਡਾ ਹੈ ਤੇ ਜਿਸ ਦਾ ਜਾਸ ਵਡਿਆਈ ਮਹਿਮਾ ਬਹੁਤ ਉੱਚੀ ਹੈ,
ਅਰੇ ਆਰਤੀ ਤਸ ਮਨ ਸੂਚੇ,
ਕਹਿੰਦੇ ਉਸ ਦੀ ਆਰਤੀ ਜਿਹੜੀ ਤੇ ਤੈਸੀ ਹੀ ਤੇ ਮਨ ਪਵਿੱਤਰ ਦੇ ਨਾਲ ਅਸੀਂ ਕਰ رہے ہاں کہ اس دی آرتی اسی طرح ہو رہی ہے پوتر منا والے لوگ کر رہے نے
ان پہ آرتی کیا تم کرو
تے مہاراج کہندے کروڑ کوٹ برہمنڈ کو ٹھاکر سوامی سرو دیاں کا داتا رے او کروڑاں برہمنڈاں دا مالک واہگرو پرمیشر ایڈا وڈا ہو گئے تے تسی ایک چھوٹا تھال لے کے چار دیوے آٹے دے بنا کے اور دو تولے گھیو پا کے پانچ چار بتیاں روندیاں پا کے ایڈے وڈے رب دی تسی آرتی نکی جی اتار رہے ہیں یہ اس دی آرتی کرنے کے مخول کر رہے ہیں یہ تا اس ڈنگ دے نال ہی ہے جویں کوئی چکرورتی بادشاہ ہوئے تے اس نو بلا کے ایوں کیا جاوے توں سلطان کہاں ہوں میاں تیری کون بڑائی چکرورتی بادشاہ آوے اسی انہوں کہیے آؤ میاں جی بیٹھو میاں تے ایک ممولی تے بندے دا نام ہے اس طرح ایڈے وڈے واہگرو دی یہ چھوٹی جی آرتی جہی تھی اتارنا کیتے تے اے کوئی اس دی حکما نہیں ہے اے کوئی رب دی وڈیائی نہیں ہے اس واسطے اس دی وڈیائی دے اندر اے بڑا بھاری رکھنا تے بگن ہے
کچھ سو جی جا میں سب تر ہو
تے کچھ جڑی سو سمگری ہے اس تھال دے تسی رکھ کے
مندر مل کر نہیں ٹکاو ہو
پھر تسی اپنا من پوتر نہیں کیتا تے من تہاڈا جڑا ہور پاسے تریا پھردا تے ٹکایا ہی نہیں ہے
تو امت کیا پھل تم پاو ہو
پدوں پھر تسی اپنے من دی اچھا انسار کی پھل پراپت کرو گے
بندے کہیں آرتی کیسی
جڑے ودوان گرو نانک صاحب دے بولاں نوں سن کے کہندے جڑی تسی آرتی دس رہے ہو کہو جی آرتی ہے
نت پرب کرتے رہو کو تیسی
تے دن پرتی جڑی تسی کردے رہندے ہو تے کہو دسو اس طرح دی سانو آرتی
جنتے سن کے کرپا ندھانا
ਵਿਦਵਾਨਾਂ ਦੇ ਪਾਸੋਂ ਸਾਧ ਸੰਗ ਜੀ ਸੁਣ ਕੇ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ
ਸ਼ਬਦ ਆਰਤੀ ਰੀਤ ਬਖਾਨਾ
ਸਾਧ ਸੰਗ ਜੀ ਅਸਲੀ ਵਾਹਿਗੁਰੂ ਦੀ ਆਰਤੀ ਦਾ ਸ਼ਬਦ ਸੀ ਨਾ ਉਹ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਆਰਤੀ ਆ ਸਰਵ ਓਸ ਰਤੀ ਪ੍ਰੀਤੀ ਕਰਨੀ ਵਾਹਿਗੁਰੂ ਦੀ ਮਹਿਮਾ ਉਚਾਰਨੀ ਪ੍ਰੀਤੀ ਦੇ ਨਾਲ
ਧਨਾਸਰੀ ਮਹਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਕੰਦੀਪਕ ਬਣੇ
ਹਾਂਜੀ ਧਨਾਸਰੀ ਰਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਹੈ ਤੇ ਆਰਤੀ ਇਹ ਸ਼ਬਦ ਦਾ ਹੈਡਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਵਾਹਿਗੁਰੂ ਇੱਕ ਹੈ ਅਦਵੈਤ ਸਰੂਪ ਹੈ ਉਹਦੇ ਵਿੱਚ ਦਵੈਤ ਨਹੀਂ ਦੁਰਦਾ ਨਹੀਂ ਹੈ ਇੱਕੋ ਇੱਕ ਹੈ ਓਮਕਾਰ ਉਤਪੱਤੀ ਲੈਦਾ ਪਾਲਣਾ ਕਰਨ ਵਾਲਾ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ ਉਸ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ
ਮਹਾਰਾਜ ਕਹਿੰਦੇ ਉਸ ਮਾਲਕ ਵਾਹਿਗੁਰੂ ਦੀ ਆਰਤੀ ਆਪਣੇ ਆਪ ਹੋ ਰਹੀ ਹੈ ਗਗਨ ਮੈਂ ਥਾਲ ਇਹ ਜਿਹੜਾ ਗਗਨ ਆਕਾਸ਼ ਹੈ ਨਾ ਤੇ ਮਹਾਰਾਜ ਕਹਿੰਦੇ ਇਹੀ ਥਾਲ ਹੈ ਇਸ ਵਾਸਤੇ ਆਕਾਸ਼ ਰੂਪੀ ਥਾਲ ਹੈ ਰਵ ਚੰਦ ਦੀਪਕ ਬਣੇ ਤੇ ਚੰਦਰਮਾ ਤੇ ਸੂਰਜ ਇਹ ਦੋ ਦੀਵੇ ਉਸਦੇ ਚ ਬਣੇ ਹੋਏ ਨੇ
ਤਾਰਕਾ ਮੰਡਲ ਜਰਕ ਮੋਤੀ
ਮਹਾਰਾਜ ਕਹਿੰਦੇ ਜਿਹੜਾ ਤਾਰਿਆਂ ਦਾ ਮੰਡਲ ਹੈ ਤੇ ਇਹ ਮੋਤੀ ਜਨਕ ਜੜੇ ਹੋਏ ਨੇ ਜਾਂ ਜਨਕ ਪਿਤਾ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਇਹੀ ਮੋਤੀ ਭੇਟਾ ਹੋ ਰਹੇ ਹਨ ਜਾਣਾ ਕਰੋ
ਮਨ ਆਨ ਲੋ ਪਵਨ ਚਵਰੋ ਕਰੇ
ਮਹਾਰਾਜ ਕਹਿੰਦੇ ਜਿਹੜੀ ਧੂਪ ਕੀ ਹੈ ਮਲ ਆਨ ਲੋ ਇਸ ਵਾਸਤੇ ਮਲਿਆਮ ਕਹਿੰਦੇ ਨੇ ਚੰਦਨ ਨੂੰ ਤੇ ਚੰਦਨ ਦਾ ਬਾਵਨ ਚੰਦਨ ਦੇ ਬੂਟਿਆਂ ਦਾ ਪਹਾੜ ਹੈ ਇਹ ਵੀ ਕਰਨਾਟਕਾ ਸਟੇਟ ਹੈ ਹਿੰਦੁਸਤਾਨ ਦੇ ਅੰਦਰ ਬੰਗਲੌਰ ਦੇ ਇਲਾਕੇ ਵਿੱਚ ਇਹ ਬਾਵਨ ਚੰਦਨ ਦੇ ਬੂਟੇ ਹੁੰਦੇ ਨੇ ਤੇ ਔਰ ਜਿਸ ਵੇਲੇ ਅਗਨੀ ਪ੍ਰਗਟ ਹੁੰਦੀ ਹੈ ਤੇ ਉਹਨਾਂ ਨੂੰ ਲੱਗਦੀ ਹੈ ਕਿ ਉਹਦੇ ਵਿੱਚ ਬੜਾ ਭਾਰੀ ਧੂਪ ਜਿਹੜਾ ਹੈ ਉਹ ਨਿਕਲਦਾ ਹੈ ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਧੂਪ ਜਿਹੜੀ ਹੈ ਉਹ ਸੁਗੰਧੀਆਂ ਤੇ ਇਸ ਵਾਸਤੇ ਇਹੀ ਧੂਪ ਜਿਹੜੀ ਚੱਲ ਰਹੀ ਹੈ ਪਵਨ ਚਵਰੋ ਕਰੇ ਜਿਸ ਵੇਲੇ ਪੌਣ ਹਿਲਦੀ ਆ ਉਹ ਚੱਲਦੀ ਉਹਦੇ ਨਾਲ ਬਿਰਛ ਹਿਲਦੇ ਆ ਇਹ ਪੌਣ ਹੀ ਵਾਹਿਗੁਰੂ ਪਰਮੇਸ਼ਰ ਨੂੰ ਚੌੜ ਕਰ ਰਹੀ ਹੈ
ਸਗਲ ਬਨ ਰਾਏ ਫੁਲੰਤ ਜੋਤੀ
महाराज कहते सारी जिहड़ी 18 भार बनस्पति है ते ज्योति स्वरूप वाहिगुरु परमेश्वर नूं फुल भेटा हो रहे फुल अर्पण हो रहे ने।
कैसी आरती होए पव खंडना तेरी आरती।
महाराज कहते कैसी आरती होए कहते विद्वानों आ किहो जी आरती तुहाडी हो सकती है छोटी जी एडा वड्डा रब है ओनू निक्की जी मूर्ति च कल्प रहे हो भाव कंडना तेरी आरती। हे संसार दे जमण ते मरण दे कटण वाले वाहिगुरु ते इस वास्ते जिहड़ी आरती असी कर रहे हां ਇਹ ਤੇਰੀ ਆਰਤੀ ਇਸ ਢੰਗ ਦੇ ਨਾਲ ਹੋ ਰਹੀ ਹੈ।
ਅਨਾਤਾ ਸ਼ਬਦ ਵਾਜੰਤ ਪਹਿਰੀ
ਅਨਾਤਾ ਨਾਸ ਤੋਂ ਰਹਿਤ ਇੱਕ ਰੱਬ ਜੋ ਸ਼ਬਦ ਦਾ ਉਚਾਰਨ ਕਰਨਾ ਹੈ ਤੇ ਇਹੀ ਭੇਰੀਆਂ ਦੇ ਬਾਜੇ ਵੱਜ ਰਹੇ ਨੇ।
ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ
ਰਹਾਓ ਵਿਸਰਾਮ ਦੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਉਚਾਰਦੇ ਨੇ ਇੱਥੇ ਨਿਰਗੁਣ ਤੇ ਸਰਗੁਣ ਦੋ ਰੂਪ ਵਰਣਨ ਕਰਦੇ ਨੇ। ਨਿਰਗੁਣ ਜਿਹਦੇ ਵਿੱਚ ਆਕਾਰ ਕੋਈ ਨਹੀਂ ਹੈ ਸਰਗੁਣ ਜਿਹਦੇ ਵਿੱਚ ਹੱਥ ਨੇ ਪੈਰ ਨੇ ਨੱਕ ਨੇ ਕੰਨ ਨੇ ਜਿਵੇਂ ਅਕਾਲ ਪੁਰਖ ਨੇ ਹੀ ਆਪਣਾ ਸਰਗੁਣ ਗੁਰੂ ਨਾਨਕ ਸਰੂਪ ਬਣਾਇਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਤੇ ਇਸ ਵਾਸਤੇ ਉਸ ਨਿਰਗੁਣ ਤੇ ਸਰਗੁਣ ਦਾ ਰੂਪ ਇੱਥੇ ਵਰਣਨ ਕਰਦੇ ਨੇ ਤੇ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਰਗੁਣ ਸਰੂਪ ਵਿੱਚ ਸਹਿਸ ਹਜ਼ਾਰਾਂ ਹੀ ਤੇਰੇ ਨੇਤਰ ਹਨ ਨਨ ਨੈਣ ਹੈ ਤੋਹੇ ਕਉ ਨਿਰਗੁਣ ਸਰੂਪ ਵਿੱਚ ਨਨ ਨਹੀਂ ਹੈ ਨੇਤਰ ਇੱਕ ਵੀ ਤੋਹੇ ਕਉ ਤੇਰਾ। ਇਸ ਵਾਸਤੇ ਨਿਰਗੁਣ ਸਰੂਪ ਵਿੱਚ ਇੱਕ ਵੀ ਤੇਰਾ ਨੇਤਰ ਨਹੀਂ ਕਿਉਂਕਿ ਉਹ ਪਰਮ ਪ੍ਰਕਾਸ਼ ਤੇ ਸ਼ਕਤੀ ਰੂਪ ਹੈ।
ਸਹਿਸ ਮੂਰਤ ਨਨਾ ਏਕ ਤੋਹੀ
ਸਰਗੁਣ ਸਰੂਪ ਦੇ ਅੰਦਰ ਤੇਰੀਆਂ ਸਹਿਸ ਹਜ਼ਾਰਾਂ ਹੀ ਮੂਰਤ ਸ਼ਕਲਾਂ ਨੇ ਨਿਰਗੁਣ ਸਰੂਪ ਵਿੱਚ ਨਾਨਾ ਏਕ ਤੋਹੀ ਤੇ ਨਹੀਂ ਹੈ ਇੱਕ ਵੀ ਤੋਹੀ ਤੋਹੀ ਤੇਰੀ ਮੂਰਤ ਸ਼ਕਲ ਜਿਹੜੀ ਹੈ ਉਹ ਚੱਕਰ ਤਿੰਨ ਯਾਰ ਬਰਨ ਜਾਤ ਅਰਪਾਤ ਨਹਿਨ ਜੇ ਇਸ ਵਾਸਤੇ ਅਕਾਲ ਚੱਕਰ ਤਿੰਨ ਤੋਂ ਰਹਿਤ ਹੈ।
ਸਹਿਸ ਪਦ ਬਿਮਲ ਨਨ ਏਕ ਪਦ
ਕਹਿੰਦੇ ਸਹਿਸ ਪਦ ਬਿਮਲ ਤੇ ਸਰਗੁਣ ਸਰੂਪ ਦੇ ਅੰਦਰ ਸਹਿਸ ਹਜ਼ਾਰਾਂ ਹੀ ਪਦ ਪੈਰ ਨੇ ਬਿਮਲ ਉੱਜਰ ਤੇਰੇ ਪਵਿੱਤਰ ਚਰਨ ਹਜ਼ਾਰਾਂ ਹੀ ਹਨ ਸਰਗੁਣ ਸਰੂਪ ਦੇ ਵਿੱਚ ਨਾਨ ਏਕ ਪਦ ਨਹੀਂ ਹੈ ਇੱਕ ਵੀ ਪਾਦ ਪੈਰ ਤੇਰਾ ਨਿਰਗੁਣ ਸਰੂਪ ਦੇ ਅੰਦਰ ਨਿਰਗੁਣ ਸਰੂਪ ਦੇ ਅੰਦਰ ਕੋਈ ਵੀ ਪੈਰ ਨਹੀਂ ਕਿਉਂਕਿ ਚਿੰਨ ਨਹੀਂ ਉਸ ਦੇ ਅੰਦਰ ਕੋਈ ਵੀ
ਗੰਧ ਬਿਨ ਸਹਿਸ ਤਵ ਗੰਧ ਇਹ ਚਲਤ ਮੋਹੀ
ਹਾਂਜੀ ਗੰਧ ਬਿਨ ਨਿਰਗੁਣ ਸਰੂਪ ਜਿਹੜਾ ਉਹਦੇ ਵਿੱਚ ਗੰਧ ਨਹੀਂ ਹੈ ਸੁਗੰਧੀ ਲੈਣ ਵਾਲਾ ਘਰਾਣ ਇੰਦਰੀਆ ਨਾਸਕਾ ਜਿਸ ਦੀ ਗੋਲਕ ਹੈ ਉਹਦੇ ਵਿੱਚ ਕੋਈ ਨਾਸਕਾ ਨਹੀਂ ਕਰੋਈ ਘਰਾਣ ਇੰਦਰੀਆਂ ਨੇ ਸੁਗੰਧੀ ਲੈਣ ਵਾਲਾ ਤੇ ਇਸ ਤਰ੍ਹਾਂ ਸਰਗੁਣ ਸਰੂਪ ਦੇ ਅੰਦਰ ਤੇ ਹਜ਼ਾਰਾਂ ਹੀ ਤੇਰੇ ਘਰਾਣ ਇੰਦਰੀਏ ਨੇ ਸੁਗੰਧੀ ਦੀ ਪਰਖ ਕਰਨ ਵਾਲੇ ਕਿ ਸੁਗੰਧੀ ਹੈ ਜਾਂ ਦੁਰਗੰਧੀ ਹੈ ਇਹ ਖੁਸ਼ਬੂ ਹੈ ਜਾਂ ਮੁਸ਼ਕ ਆ ਰਿਹਾ ਹੈ ਬਦਬੂ ਆ ਰਹੀ ਇਸ ਵਾਸਤੇ ਵੀ ਪਰਖ ਕਰਨ ਵਾਲੇ ਹਜ਼ਾਰਾਂ ਹੀ ਤੇਰੇ ਘਰਾਣ ਇੰਦਰੀਏ ਨੇ
ਸਮੇਂ ਜੋਤੀ ਜੋਤ ਹੈ ਸੋਏ
ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਫਰਮਾਉਂਦੇ ਨੇ ਤੇ ਇਸ ਵਾਸਤੇ ਇਹ ਚਲਤ ਮੋਹੀ ਛੱਡ ਗਿਆ ਇਹ ਜਿਹੜਾ ਤੇਰਾ ਚਲਤ ਹੈ ਨਾ ਕੌਤਕ ਵਾਹਿਗੁਰੂ ਪਰਮੇਸ਼ਰ ਇਸ ਨੂੰ ਦੇਖ ਕੇ ਮੇਰੀ ਜਿਹੜੀ ਵਿਰਤੀ ਸੀ ਮੋਹੀ ਮੋਹ ਹੋ ਗਈ ਹੈ
ਸਮੇਂ ਜੋਤੀ ਜੋਤ ਹੈ ਸੋਏ
ਕਹਿੰਦੇ ਤੁਸੀਂ ਆ ਨਿੱਕੀ ਜਿਹੀ ਜੋਤ ਰੱਖੀ ਹੋਈ ਦੀਵੇ ਜਗਾਉਣ ਵਾਲੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਾਹਮਣੇ ਜੋਤ ਹੈ ਸੋਏ ਇਹ ਜਿਹੜੀਆਂ ਸਾਰੀਆਂ ਜੋਤਾਂ ਨੇ ਨਾ ਛੇ ਜੋਤਾਂ ਬਣੀਆਂ ਨੇ ਜੋਤ ਕਹਿੰਦੇ ਨੇ ਪ੍ਰਕਾਸ਼ ਕਰਨ ਵਾਲੀ ਵਸਤੂ ਨੂੰ ਚੰਦ ਸੂਰਜ ਬਿਜਲੀ ਤਾਰੇ ਅਗਨੀ ਤੇ ਯੁਗ ਨੂੰ ਕਦਯੋਗ ਜਿਹਨੂੰ ਕਹਿੰਦੇ ਨੇ ਟਟਹਿਣਾ ਇਹ ਛੇ ਜੋਤਾਂ ਧਰਮ ਗ੍ਰੰਥਾਂ ਨੇ ਮੰਨੀਆਂ ਨੇ ਤੇ ਸਾਹਮਣੇ ਜੋਤ ਜੋਤ ਹੈ ਸੋਏ ਇਹ ਜਿਹੜੀਆਂ ਸਾਰੀਆਂ ਜੋਤਾਂ ਇਹਨਾਂ ਦੇ ਮਹਿ ਵਿੱਚ ਤੇ ਤੇਰੀ ਹੀ ਜੋਤ ਪ੍ਰਕਾਸ਼ ਹੈ ਵਾਹਿਗੁਰੂ ਪਰਮੇਸ਼ਰ ਸੋਏ ਆਪਦਾ ਹੀ ਪ੍ਰਕਾਸ਼ ਹੈ
ਕਹਿ ਚਾਨਣ ਸਮੇਂ ਚਾਨਣ ਹੋਏ
ਤਿਸ ਆਪ ਜੀ ਦੇ ਚਾਨਣ ਪ੍ਰਕਾਸ਼ ਕਰਕੇ ਹੀ ਤੇ ਸਾਰੀਆਂ ਜੋਤਾਂ ਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ
ਗੁਰਸਾਖੀ ਜੋਤ ਪ੍ਰਗਟ ਹੋਏ
ਮਹਾਰਾਜ ਉਹ ਜਿਹੜੀ ਸਾਰਿਆਂ ਵਿੱਚ ਰੱਬ ਦੀ ਜੋਤ ਵਰਤ ਰਹੀ ਹੈ ਉਹ ਪ੍ਰਗਟ ਕਿਵੇਂ ਹੁੰਦੀ ਹੈ ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਉਹ ਜਿਹੜੀ ਜੋਤ ਹੈ ਮਹਾਰਾਜ ਕਹਿੰਦੇ ਪ੍ਰਗਟ ਹੁੰਦੀ ਹੈ ਗੁਰੂ ਸਿੱਖਿਆ ਦੁਆਰਾ سانو شبد دندا ہے مول منتر گور منتر اس واسطے اس شبد جوتی دے ابھیاس نال تے اس پرم جوتی دی پرگتا ہوندی ہے شبد جوتی دا آسرا لینا اسی اس پرم جوتی نو پرگٹ کرن واسطے اس واسطے مہاراج گرو دی سکھیا دوارا ہی وہ پرم جوتی پرگٹ ہوندی شبد جوتی دے ابھیاس دے نال
جوت سبھاوے سو آرتی ہوئے
جوت اس اس واہگرو پرمیشر نو پاؤندا ہے جوت سبھاو ہے سو آرتی ہوئے جو واہگرو پرمیشر تینوں چنگا لگتا اس واسطے پاؤندا یہی ہی آرتی ہو رہی ہے
ہر چرن کمل مکرن لوبت منو
کہندے نے ہری آپ جی دے جڑے چرن نے یہ مکرن لوبت منو ہر چرن کمل ہری دے چرن کملوان نے تے مکرند کہندے نے ٹوڑے نو مکرند کہندے جو کبلان چراس ہے ٹوڑا ہے ہر چرن کبل مکرند جو ہری دے چرنا کبلان دا مکرند ٹوڑا ہے تے رس ہے جا پریم ہے جا شردا دا ٹوڑا ہے لوت من میرا جڑا من پورا روپ ہو کے دے تے لوائے من ہو رہا ہے
انگ نام اہی پیاسا
دن رات مور میرے من دے آہی ہے جا ہے گی پیاس آپ جی دے درشنا دی پیاس ہے چرنا کملا دی دن رات میرے من وچ پیاس اچھا لگی ہوئی ہے
کرپا جل دے نانک سارن کا
اس واسطے کرپا جل دے نانک سارن کا تے ہے واہگرو پرمیشر تے کرپا دا جل دے نانک سارن کا گرو نانک صاحب کہندے سارن بویہے نو کہندے نے میرے من بویہے نو اپنی کرپا دا جل دے جا اپنے درشاں دی سوانتی بون دے جا تیرے وچ ابھید ہو جان والی اے جڑی سوانتی بون دے دینا کرو
ہوئے جاتے تیرے نام واسا
جانتے جس کر کے ہوئے تیرے نام واسا تیرے نام دے میرا واسا ٹکا ہو جاوے جا تیرے نامی سروپ دے اندر میرا ٹکا ہو جاوے
دورا اس پرکار کی آرتی
اس طرح دی ساتھ سنگ جڑی آرتی ہے
نیت اتار کرتار
نیت واہگرو پرمیشر کرتار دی اتارنی چاہی دی ہے
من کو روک جو کرتے ہوں
جڑے اپنے من نو روک کے اس طرح واہگرو دی جس روپ پریتی آرتی کر دے میں
پھر نہ پائے سنسار
مڑ کے انہوں کا سنسار دے گیڑا نہیں ہوں
سن کر پنڈے بندن کر ہی
ایسے گرو نانک صاحب دے اپدیش بہت سن کے ودوان نمسکار کرتے ہیں
مہا پرکھ کے بچن چرہی
مہا مہان ہی پرکھ پورن مہا پرش نے اتم اس طرح بچن اچارتے
ہیں ست سب ان کو کہنا
کہتے جو انہوں نے کہا بچن ہے یہ سچ ہے سارا
من استر ایک شنم ہے رہنو
کیونکہ من دا سوا ہے تے ایک شن بھی ٹکدا نہیں ہے
دو دست رکھو ڈیرا
دو دن سال سنگ جی گرو نانک صاحب نے اتھے ڈیرا ٹکانا رکھیا اس پوری شہر دے اندر
گورو نے ہوت سویرا
تے پھر سویر چڑے گرو نانک صاحب مہاراج جی اتوں چلے
ایک دور گئے ساگر تیرا
تے کتنے ایک دور مارا سمندر دے کنارے گئے کوئی دو یا ڈیڑھ فرلانگ دا فاصلہ ہے سمندر تو سمندر
ات ترنگ کو اچرت نیرا
بڑا بھاری سات سنگ جی لہرا سمندر دیاں پانی اچھل رہا ہے
وہ تڑ بیٹھے کرپا ندھانا
تے کرپا دے خزانے گرو نانک صاحب مہاراج جی اس تٹ دے اتنے کنارے دے اتنے بیٹھ گئے سمندر دے
گام لگا شبد مردانا
تے بھائی مردانے نے سات سنگ جی شبد گاؤنا کیتا ہے نرباب بجائی گرو نانک صاحب نے شبد کا اچارن کیتا ہے اتنے ہور بھی کوتک ہویا ہے یہ سارے پربھاوت ہو کے تے کہن لگے جدو شاما نو بھنڈارا برتیا نا گرو نانک نو انہوں نے بھوجن نہیں دتا کہندے نے پھر گرو نانک صاحب نو سونے دے تھال وچ آکاش بانی دوارا یہ بول اچارن ہوئے تے اور بھوجن آیا گرو نانک نے وہ بھوجن چک کے نا تے تھال سمندر وچ چلا کے ماریا جدوں ودوانوں پتا لگا کہ یہ تھال سونے دے تا جگنناتھ نو بھوگ لگتا تے راجے والوں تھال لگتا روز تے اور انہوں نے برتا پی گئی اس ویلے بڑے اچمبے ہوئے بڑی حیرانی اس چرتا دے اندر ہوئی ایک ہی ہویا اور پتہ لگن تو پھر گرو نانک صاحب دے پاس گئے سدگرو سچے پاتشاہ جی کہن لگے سمندر بیگ لو تھال اپنا اتنے چلاتا سی جب نگاہ ماری تو سمندر تھالوں کے نال ہی بھریا ہوا سونے کا تھال سے بہت پربھاوت ہوئے گرو نانک صاحب مہاراج جی تو اور راجے نے یہ بول سن کے وہ بھی گرو نانک صاحب کے چرنوں میں پہنچا سکھی دھارن کیتے اور پھر سارے نے رل کے گرو نانک صاحب کے پاس بےنتی کیتے کہ مہاراج اتنے کا پانی بہت کھارا ہے تے آپ کرپا کرو میٹھا پانی اس دھرتی تو نکلے تو گرو نانک صاحب نے اپنے ہاتھی ٹک لایا ہے کہندے پٹو اتوں دھرتے اور اس جگہ کے اتنے بولی تیار کیتے وہ پانی میٹھا سا سنگی نکلیا اج بھی تھی اس پانی جا کے پی سکتے ہو مین دو باری اس استھان کی یاترا کرن کا سماں ملیا اور میں آپ اس پانی ورتیا ہے پیتا ہے اور مٹھاس والا ہے یہ گرو نانک صاحب کے ہاتھوں کی بولی بھی اتنے لگی ہوئی چھوٹا جہا استھان سے اج تو کوئی دس یا بارہ سال کی گل ہے دو بار میں اتنے گیا اداسی سال دا پربند سے اور ہوں تو وہ استھان کافی بڑا بن چکا اگے جو گرو نانک صاحب نے اتنے ہور کوت کیتا وہ آپ سربن
کرو
آواز شبد کا کیرتن کیتا بڑے پرسن ہو کے
باب بجایو
بھائی مردانے نے بہت ہی سب سنجی منوگ سندر رواب جڑا سی بجا کیتا
دورا ایک مرت کمان پرا
سمندر دے ساتھ سنجی کنارے نیڑے ایک مردہ جڑا سی آدمی پیا سی
ایک خان تے آئے
نیڑے سال سن جی کو جنگل سی اتوں بگیاڑ اس مردے نو کھان واسطے آ گیا
لگی
جس نو بڑی بھاری بھوک لگی ہوئی سی
مستک جائے
جڑا مردہ شریر سی اس دا منہ ہاتھ پیر نک سارے جا کے سر سن جی سمنا کیتے
جو پی نہ کھایو ہاتھ کر سو گئے
کہندے اس نے اس نو کھادا نہیں ہے تے باس مڑ گیا پہلا یہ کیرتن سنتا رہا بگیاڑ بیٹھ کے جدو کیرتن دی سماپتی ہوئی پھر اس نے مردے دیا پرکرما کیتیاں کھان واسطے پر نہیں کھادا واپس چلے گیا
دور جائے اپنے آت ہے او
دور جا کے پھر واپس مڑیا اس دے من دے وچ خیال آیا
کر اور سونگا تے سارا
پھر دوبارہ اس دے شریر نو پیراں نو ہتھاں نو نک کناں نو پھر اس نے سونگنا کیتا
دل کھائے گا بنے مجھارا
تے بنا اس مردے دے ماس دے کھان تو ہی تے اے جنگل وچ چلے گیا
شری پرب سو بوجت مردانا
بھائی مردانا اے سارے کوت نو ویکھ رہیا سی تے گرو نانک صاحب نو پچھن لگا
مرتک کو بریک کیل نہ کھانا
مہاراج یہ جی مردہ دے پی ہے اس نو بگیاڑ نے کیوں نہیں کھدا
کہیے سوامی
اے مالک ستگرو مہاراج جی یہ سن کے کیوں ہٹ گیا تے ساری گل دسو
کٹ کے تمہیں انتر جامی
آپ سارا دے ہردے شریران دے انتر جامی سب کو جان دے ہاں
مردانے سبد جگایو
تے بھائی مردانے مہاراج کہندے سن جڑا اسی شبد دا کیرتن کیتا نا
جاں تیرے دا سود ہوے آیو
کہندے بھاوے اس دی پسو دی جون سی پر بگیاڑ دا ہردہ جڑا سی کیرتن دے سن دے نال پویتر ہو گیا
پن کو پیو بچارا
اور ہردہ پویتر ہون دے نال یہ بگیاڑ دے اندر بچار پیدا ہو گئی بھی کیڑی چیز کھان وچ پن ہے تے کیڑی کھان وچ پاپ ہے
پکھا پکھے لکھو آہارا
پک کیڑا کھان دے جوگ بھوجن ہے تے کیڑا پک نہ کھان دے لائق بھوجن ہے تے یہ ساری اس نو سوجھ ہو گئی کیرتن سن کے
گورا مرتک بے مکھ نام تے
مہاراج پہ کھدا کیوں نہیں کہندے بگیاڑ نو پتا لگ گیا بھی جڑا شریر پیا ہے نا مریا ہوا مردہ تے اے جڑا بندہ سی واہگرو دے نام جپن تو بے مکھ سی تے نام نہیں اس نے کدے جپیا سی
لیکنو ست سنگ
نام کدے سات سنگ دے جا کے اس نے سنگت ہی کیتی سی
آنکھ نہ درشو سنت کب
تے کدے مہاپرشاں دے اپنے متراں نال اس نے درشن بھی نہیں کیتے سی
ہردے نہ ہر کو رنگ
نہ ہردے وچ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਇਸ ਨੂੰ ਚੜਿਆ ਸੀ।
ਅਸਤਰ ਸੋ ਕਬਰ ਟਹਿ ਨਕੀਨੀ,
ਤੇ ਹੱਥ ਵੀ ਇਹਦੇ ਅਪਵਿੱਤਰ ਸੀ, ਕਦੇ ਹੱਥਾਂ ਦੇ ਨਾਲ ਉਸਨੇ ਸੇਵਾ ਹੀ ਨਹੀਂ ਕੀਤੀ ਸੀ।
ਹਰ ਜਿਸ ਧੁਨ ਸਵਨ ਨਦੀਨੀ,
ਤੇ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਦੀ ਧੁਨ ਆਵਾਜ਼ ਕਦੇ ਕੰਨਾਂ ਵਿੱਚ ਜਿਸ ਨੇ ਸਾਧ ਸੰਗੀ ਟਕਾਈ ਹੀ ਨਹੀਂ ਸੀ, ਸੁਣੀ ਹੀ ਨਹੀਂ ਸੀ।
ਜਾਣੇ ਸਮੇਂ ਅੰਗ ਅਪਵਿੱਤਰ,
ਇਹ ਵਿਗਿਆੜ ਦੇ ਮਨ ਵਿੱਚ ਗਿਆਨ ਹੋ ਗਿਆ ਤੇ ਇਸ ਮੁਰਦਾ ਸਰੀਰ ਦੇ ਅੰਗ ਜਿਹੜੇ ਸਾਰੇ ਅਪਵਿੱਤਰ ਨੇ, ਕਿਉਂਕਿ ਬਾਣੀ ਨੀ ਸੁਣੀ, ਕਦੇ ਸੇਵਾ ਨੀ ਇਸ ਨੇ ਕੀਤੀ।
ਇਸ ਖਾਨ ਤੇ ਹੋਏ ਅਧੋਗਤ,
ਵਿਗਿਆੜ ਨੇ ਸੋਚਿਆ ਵੀ ਜੇ ਮੁਰਦਾ ਸਰੀਰ ਦਾ ਮੈਂ ਮਾਸ ਖਾ ਗਿਆ ਤੇ ਮੈਨੂੰ ਟੇਢੀ ਜੂਨ ਹੋਰ ਪ੍ਰਾਪਤ ਹੋਵੇਗੀ।
ਜਾਂਦੇ ਤਾਂ ਜੋ ਸੁਣੋ ਮਰਦਾਨਾ,
ਤੇ ਜਾਂਦੇ ਇਸ ਕਰਕੇ ਛੱਡ ਦਿੱਤਾ ਹੈ ਇਸ ਦੇ ਸਰੀਰ ਨੂੰ, ਤੇ ਸੁਣ ਭਾਈ ਮਰਦਾਨੇ,
ਬਿਨਾ ਨਾਮ ਕਬ ਨਾ ਕਲਿਆਣਾ,
ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪੇ ਤੋਂ ਕਦੇ ਵੀ ਮਨੁੱਖ ਦੇ ਕਲਿਆਣ ਨਹੀਂ ਹੁੰਦੇ।
ਜੇ ਫਿਰ ਨਾਲ ਸਰੀਰ ਹੈ ਸੋਈ,
ਇਹ ਜਿਹੜਾ ਮਨੁੱਖ ਦਾ ਸਰੀਰ ਹੈ ਤੇ ਨਾਮ ਜਪਣ ਤੋਂ ਬਿਨਾਂ ਇਹ ਸਾਰਾ ਨਿਸ਼ਫਲ ਹੈ।
ਜਿਨ ਕਬੂ ਸਤਸੰਗ ਨਾ ਜੋਈ,
ਜਿਨ ਕਦੇ ਵੀ ਗੁਰੂ ਦੀ ਸੰਗਤ ਤੇ ਜਾ ਕੇ ਦਰਸ਼ਨ ਨਹੀਂ ਕੀਤੇ ਨੇਤਰਾਂ ਦੇ ਨਾਲ,
ਨਾਮ ਜਪਣ ਨਾਲ ਜਗ ਮੈਂ ਆਇਓ,
ਕਿਉਂਕਿ ਜਿਹੜਾ ਮਨੁੱਖ ਹੈ ਨਾਮ ਜਪਣ ਵਾਸਤੇ ਸੰਸਾਰ ਵਿੱਚ ਆਇਆ, ਤੇ ਮਨੁੱਖ ਸੰਸਾਰ ਵਿੱਚ ਆਇਆ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਤੇ ਵਿਸ਼ਿਆਂ ਵਿਕਾਰਾਂ ਦੇ ਜੇ ਫਸ ਗਿਆ ਤੇ ਅੱਗੇ ਪੜੋ
ਕੇ ਨਮੋ ਕੀਨ ਮਰਦਾਨੇ।
ਜਦੋਂ ਗੁਰੂ ਨਾਨਕ ਸਾਹਿਬ ਦੇ ਐਸੇ ਬੋਲ ਸੁਣੇ, ਭਾਈ ਮਰਦਾਨਾ ਪ੍ਰਭਾਵਿਤ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ,
ਧੰਨ ਪ੍ਰਭੂ ਸਰ ਕਰਤ ਬਖਾਨੇ,
ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੇ ਤੁਸੀਂ ਇਹੋ ਜਿਹਾ ਬਚਨ ਅੰਦਰਲੀ ਅਵਸਥਾ ਦੇ ਕਹਿ ਦਿੱਤੇ।
ਅਪ੍ਰਥਾਨ ਪੁਨ ਕੀਨ ਪਿਆਨਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਹੋਰ ਥਾਂ ਦੇ ਅੰਦਰ ਸਾਧ ਸੰਗਤ ਜੀ ਚਲੇ ਗਏ।
ਆਵਾ ਕਾਲਨ ਅਦਕ ਪਿਆਨਾ,
ਬੜਾ ਭਾਰੀ ਭਿਆਨ ਜੰਗਲ ਜਿਹੜਾ ਸੀ ਰਸਤੇ ਵਿੱਚ ਆ ਗਿਆ।
ਕਹਾਂ ਜਾਏ ਬੈਠੇ ਗੁਣਖਾਨੀ,
ਉੱਥੇ ਜਾ ਕੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਬੈਠ ਗਏ।
ਜਿਉਂ ਹੋਈ ਤੋਂ ਸੁਣੋ ਕਹਾਣੀ,
ਤੇ ਜਿਵੇਂ ਸਾਧ ਸੰਗਤ ਜੀ ਅੱਗੇ ਕਥਾ ਹੋਈ ਹੈ ਤੇ ਆਪ ਸੁਣਨਾ ਕਰੋ।
ਸਟੇਸ਼ਨ ਉੱਠੀ ਬਸਾਲ ਅੰਧੇਰੀ,
ਕਹਿੰਦੇ ਉਸ ਸਮੇਂ ਇੱਕ ਬੜੀ ਭਾਰੀ ਅੰਧੇਰੀ ਜਿਹੜੀ ਸੀ ਤੇ ਮਿੱਟੀ ਘੱਟਾ ਤੇ ਵਿਚੋ ਦੀ ਉੱਠ ਖੜੀ ਹੈ,
ਪੈਦਾ ਇੱਕ ਆਰਨ ਰੰਗ ਦੇ ਗੇਰੀ,
ਬੜੀ ਭੈ ਦੇਣ ਵਾਲੀ ਤੇ ਲਾਲ ਰੰਗ ਦੀ ਜਿਵੇਂ ਗੇਰੂ ਹੁੰਦਾ ਹੈ।
ਅਦਕ ਪਰਭੰਜਨ ਜ਼ੋਰ ਲਗਾਵਾ,
ਜਿਹੜੀ ਤੇਜ ਹਵਾ ਚੱਲਦੀ ਸੀ ਉਸਨੇ ਆਪਣਾ ਬੜਾ ਭਾਰੀ ਬਲ ਲਾਇਆ,
ਕੰਕਰ ਧੂਰ ਉੱਡੀ ਨਾ ਵਿਛਾਵਾ,
ਤੇ ਬਹੁਤ ਛੋਟੀਆਂ ਛੋਟੀਆਂ ਕੰਕਰਾਂ ਤੇ ਧੂੜ ਉੱਡੀ ਤੇ ਆਕਾਸ਼ ਜਿਹੜਾ ਸੀ ਢੱਕਿਆ ਗਿਆ।
ਦੋਰਾ ਬਿਰਖ ਚਲੇ ਜੇ ਸਾਂਗੀ,
ਆਦਿ ਪਾਉਣ ਦੇ ਨਾਲ ਕਈ ਬਿਰਖ ਜਿਹੜੇ ਸੀ ਉਹ ਵੀ ਜੜਾਂ ਤੋਂ ਫੁੱਟ ਕੇ ਨਾਲ ਚੱਲ ਪਏ।
ਉੱਡ ਹੋਇਆ ਤਿਮਰ ਗਵਾਰ,
ਸਾਧ ਸੰਗਤ ਜੀ ਉੱਡ ਉੱਡ ਕੇ ਮਿੱਟੀ ਘੱਟਾ ਤੇ ਘੁੱਪ ਅੰਧੇਰਾ ਹੋ ਗਿਆ।
ਹੱਥ ਪਸਾਰ ਨਾ ਸੁਜਈ,
ਕਾਲੀ ਬੋਲੀ ਅੰਧੇਰੀ ਦੇ ਅੰਦਰ ਤੇ ਹੱਥ ਜਿਹੜਾ ਫੈਲਾਇਆ ਹੋਇਆ ਦਿਸਦਾ ਹੀ ਨਹੀਂ।
ਦੁੱਖ ਬਹੁਤ ਦੇਵਨ ਹਾਰ,
ਬੜੀ ਭਾਰੀ ਦੁੱਖ ਦੇਣ ਵਾਲੀ ਹੈ।
ਚੌਪੀ ਜਾ ਮਰਦਾਨੇ ਤੇ ਦਿਸ ਦੇਖਾ,
ਜਦੋਂ ਭਾਈ ਮਰਦਾਨੇ ਨੇ ਭਿਆਨਕ ਅੰਧੇਰੀ ਵਾਲਾ ਵੇਖਿਆ,
ਹਿਰਦੇ ਮੱਧ ਪੈ ਕੀਨ ਬਸੇਖਾ,
ਆਪਣੇ ਹਿਰਦੇ ਵਿੱਚ ਬੜਾ ਭਾਰੀ ਇਸਨੇ ਡਰ ਕੀਤਾ।
ਅੰਨ ਪਰ ਅੰਬਰ ਕੋ ਪਾਇਓ,
ਆਪਣੇ ਮੁੱਖ ਦੇ ਉੱਤੇ ਜਿਹੜਾ ਅੰਬਰ ਵਸਤਰ ਸੀ ਤੇ ਉਹ ਪਾ ਲਿਆ, ਮੂੰਹ ਢੱਕ ਲਿਆ,
ਸੌਂਡਿਓ ਪੂੰ ਵਿਖੇ ਉਕਲਾਇਓ,
ਤੇ ਧਰਤੀ ਦੇ ਉੱਤੇ ਪੈ ਗਿਆ ਤੇ ਬਹੁਤ ਹੀ ਸਾਧ ਸੰਗਤ ਜੀ ਘਬਰਾ ਗਿਆ।
ਸ੍ਰੀ ਨਾਨਕ ਸੋ ਬਚਨੇ ਉਚਾਰੇ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨੇ ਨੇ ਬਚਨ ਕਹਿਣਾ ਕੀਤੇ।
ਬੜੇ ਉਦਿਆਨ ਆਣ ਕੇ ਮਾਰੇ,
ਕਹਿੰਦਾ ਮਹਾਰਾਜ ਬੜੀ ਭਾਰੀ ਉਜਾੜ ਵਿੱਚ ਲਿਆਜ ਮਾਰੇ ਹਾਂ,
ਹੋਰ ਕਫਨ ਤੇ ਪੀਹਾਂ ਰਹਾ,
ਕਹਿੰਦਾ ਇੱਥੇ ਨਾ ਮੇਰੀ ਕਿਸੇ ਨੇ ਕਬਰ ਪੁੱਟਣੀ ਆ ਤੇ ਨਾ ਮੇਰੇ ਉੱਤੇ ਖੱਫਣ ਪਾਉਣਾ, ਮੈਂ ਤੇ ਤੂੰ ਖਾਲੀ ਹੀ ਜਾਵਾਂਗਾ।
ਯਹਾਂ ਆਣ ਬਹੁਤ ਤੋਂ ਦੁੱਖ ਲਾਹਾ,
ਇੱਥੇ ਤੁਹਾਡੇ ਨਾਲ ਆ ਕੇ ਬੜਾ ਭਾਰੀ ਦੁੱਖ ਲੈਣਾ ਕੀਤਾ।
ਸ੍ਰੀ ਮੁਖ ਤੀਰਜ ਦੀਨਾ,
ਸਤਸੰਗਤ ਜੀ ਗੁਰੂ ਨਾਨਕ ਸਾਹਿਬ ਹੱਸ ਪਏ ਤੇ ਬੜਾ ਹੌਸਲਾ ਦਿੱਤਾ।
ਮਰਦਾਨੇ ਤੈ ਪੈ ਕੀਨਾ,
ਕਹਿੰਦੇ ਭਾਈ ਮਰਦਾਨਿਆਂ ਸਾਡੇ ਹੁੰਦਿਆਂ ਤੇ ਤੂੰ ਕਿਉਂ ਆਪਣੇ ਮਨ ਦੇ ਡਰ ਕੀਤਾ।
ਨਹੀਂ ਸਮੀਪ ਆਏ ਕਛ ਤੇਰੇ,
ਤੇ ਕੋਈ ਵੀ ਭਿਆਨਕ ਵਸਤੂ ਤੇਰੇ ਨੇੜੇ ਨਹੀਂ ਆ ਸਕਦੀ।
ਕਿਉਂ ਤੂੰ ਭਇਓ ਅਧੀਨ ਕਨੇਰੇ,
ਤੂੰ ਬੜਾ ਡਰਦੇ ਅਧੀਨ ਕਿਉਂ ਹੋ ਗਿਆ ਹੈ।
ਸੁਣੋ ਪ੍ਰਭੂ ਮੋਜੀ ਕੰਪ ਕਨੇਰਾ,
ਕਹਿੰਦਾ ਸੱਚੇ ਪਾਤਸ਼ਾਹ ਸੁਣੋ ਮੇਰੇ ਸਰੀਰ ਨੂੰ ਤਾਂ ਕਾਂਬਾ ਛੱਡ ਰਿਹਾ,
ਐਸਾ ਸੀਤ ਨਾ ਮੈਂ ਕਬਹੇਰਾ,
ਤੇ ਇਹੋ ਜਿਹਾ ਤੇ ਭਿਆਨਕ ਜਿਹੜਾ ਤੇ ਇਸ ਵਾਸਤੇ ਭਿਆਨਕ ਜੀਵ ਜਿਹੜਾ ਤੇ ਮੈਂ ਨਹੀਂ ਵੇਖਿਆ ਹੁਣ ਤਾਂ।
ਜੀਵ ਲੈਣ ਇਹ ਆਏ ਅੰਧੇਰੀ,
اس واسطے میری جان جڑی ہے تے او لین واسطے اندھیری آئی تے میں ایہو جا سیت ٹھنڈ دا موقع کدی نہیں ویکھیا
بھائی آربل پورن میری
بس مینوں تے اے سمجھ آ رہی میری زندگی ہن پوری ہو گئی ہے
ہن سو دے تیر دے تر آوا
سات سنگت جی تے اس اندھیری وچوں ایک دین دا بھیانک روپ بن گیا ہے
سر نو پاگی پاتال بناوا
تے سر آکاش تک ہے تے پیر پتال تک اس دے چل رہے نے
دیرگ دانت بھیان کروپا
بڑے لمبے دند نے اس دا بھیانک روپ ہے
ناسا کرن بنے تم کوپا
اس دیا ناسا دے کان اندھیرے دا کو بنے ہوئے نے کالے
مکھ اگار مردانے دیکھا
جس ویلے اپنے منہ تو بستر لا کے بھائی مردانے نے اس نو ویکھیا
پیور دے پی پیت وسیکھا
ہردے وچ بہت ہی ڈر دے سہ بھائی مردانہ ہو گیا
تے اندھیری تے بچ رہے
کہندا ویکھو جڑی اندھیری آئی سی اس تو تا آپاں بچ رہے
اب اے دینت کھاونو چاہے
کہندا ہن اے دینت منہ اٹی آ رہا تے اے کھانا چاہندا
روپن اے ہے کچھ نہیں
مہاراج کہندے مردانیا اے کچھ وی نہیں تو ڈرنا نہ کر
لٹ نہ آوے جائے پراہی
اے نیڑے نہیں آ سکدا تیرے تے اس اے بھج جاوے گا
واہگرو کہ تیرج کریے
واہگرو واہگرو اندر کہہ تے حوصلہ کر
کہتے تنکنا تراس بچریے
اس تو تھوڑے ماتر بھی ڈر جڑا نہ بچار نہ کر
کل جگ اگن بیگ تن تہارا
کہندے ہے کون سی یہ کل جگ مہاراج کہندے کہ اگنی دے لباس نے شریر دے اتے دھاریا ہویا
تم اٹھو چو طرف ہے پارا
چار پاسے اس دیا ناسا جو دھواں دھواں نکل رہا
مکھ ٹپ پاؤنڈ رہے ہو مردانہ
بھائی مردانہ اپنے چہرے نو بستر نال ڈھک کے پی رہا
اٹر دیکھ ادگ پیمانہ
یہ حرامتا نو ویکھ کے بھائی مردانے نے بڑا ڈر منیا
دورا اگن ویکھ کو تیاگ
جڑا دینت کل جگ سی اس نے اگنی والا لباس جڑا سی چھڈ کے
کدا بڑی پن ہوئے
پھر ایک بہت بڑی کالی گھٹارا اس نے روپ دھارن کر لیا
پرکھنا گرو کی
کہندے گرو نانک صاحب دی شکتی دی پرکھ کر رہا
کل جگ آوت سوئے
ایک کل جگ آ رہا گرو نانک صاحب نو ڈراؤن واسطے
چوپی پی کالی کرنسا سمانا
یہ جڑی کالی گھٹا دینت کل جگ بن گیا جی رات کالی ہندی امرسیا
دامن چمکت منو کرپانا
بجلی چمک رہی تے مانو یہ تلوار ہی چمک رہی ہے
کرکا کوبر کھائے بسالا
بڑی بھاری اس نے گڑیاں دی ورکھا شروع کر دتی
باہر سوں پاری تے کالا
جویں پتھر ڈگ دے نے تے اس طرح بھیانک گڑے ڈگ رہے نے
ہر تیرج گر تہاں سہائے
گرو نانک صاحب حوصلہ دھار کے پی اتھے بیٹھے رہے
جڑ کش سونا نہ پائے
اس دیاں بھیانک تائے دیاں چالاں کوئی وی گرو نانک نو شو نہیں سکیاں
نو کل جگ نے نشچے جانی
اس ویلے کل جگ نے نشچے کر کے اپنے من وچ جان لیا
اے اوتار روپ گن خانی
کہندے تے پرمیشر دا اوتار ہی نے تے گناں دی خان ہن
مانک روپ تار پن آیو
پھر کہندے ایک منکھ دا روپ اس کل جگ نے دھار لیا تے آ گیا
اگ بدن تے اگن بمایو
تے اپنے منہ دے چوں بہت ساری اگ جڑی اس نو اگڑک رہا ہے
دے کنچ کی جاہے سواری
تے جس دی دے سونے رنگی تے جا کٹ دی جے بلور ہوندا اس طرح دی چمک رہی سواری ہوئی
ایک ہاتھ میں جیوا تھاری
ایک ہاتھ وچ تاں اس نے جوان اپنی پکڑی ہوئی ہے
لہو لنگ کو دوسرا ہاتھ
تے دوجے ہاتھ دے اندر سات سنگ جی اس نے اندری پکڑی ہوئی ہے
آوا سنمکھ جے جگناتھا
تے جتھے جگ دے مالک گرو نانک صاحب سی سامنے آ گیا
جس سنمکھ تے کہ سکھ راسا
گرو نانک صاحب ویکھ کے ہس پئے تے سکھاں دی اودی کہن لگے
مردانے اٹھ دیکھ تماشا
کہندے مردانے اٹھ ہن بستر منہ تو لا دے تے تینوں تماشا وکھائیے
ساودھان ہوئے تیرج تھریے
تے ساودھان ہو جا تے حوصلہ دھار
تاہوں ترک نہ تراس بچریے
کسے طرح بھی اپنے من وچ تھوڑا بھی ڈر نہ بچار
انکلیتا بندن کر کے
ایسی سات سنگ جی کل جگ تے گرو نانک دے چرناں تے متھا ٹیکیا
بولو نے جی اپرادھ بچر
اپنا کیتا ہویا گناہ بچار کے بولیا
بخشو خطا جیتی میں کینی
جنی مہاراج میں بیادبی تہاڈی کیتی ہے غلطی کیتی بھل کیتی میری بخش لو
راول کی مہما نہ چینی
میں آپ جی بھی مہما جڑی سی نہیں جاننا کیتی
اب سمے مور سکداری
مہاراج ہوں جڑی میری سکداری سرداری ہے
جنی تم نے جو کرنا تھاری
تسی مہاراج مینو یہ کل جگ سرداری دتی اپنی کرپا کر کے
او لچھن نر جیسے کرہی
کہندے ایہو جا روپ کیوں بنا کے آیا کہندا مہاراج دنیا دے لوکی جیہو جا لچھن کردے نے اس سمے دے وچ
جیسے ویکھ آیو میں ترہی
ایہو جا لباس میں بنا کے تہاڈے سامنے پرگٹ ہویا
دیو سمپدا تج کر ساری
جڑی دیوی گناں دی چنگے گناں دی بھوتی ساری چھڈ کے
وے اندرے سوادن بسکاری
سب دنیا دے لوگ دو اندریاں دے سواداں دے بس ہوئے ہوئے نے
کہہ تو رسنا سواد لائی
تا اپنی جوان میں نتاں پڑی ہوئی دنیا دے لوکاں نے تے اپنی جوان جڑی ہے پدارتھاں دے کھان دے سواد وچ لائی ہوئی ہے
لنگ سواد کے بس ہوئے جائی
دوجا وشیاں وکاراں دے سواداں دے پسے ہوئے تے اس واسطے میں وشے اندری تاں پکڑ کے آیا
مار پتا گر لجا تیاگی
اپنے ماں دی پیو دی گرو دی ساری انہاں نے شرم چھڑ دتی ہے
ان کے بسی ہوئے انراگی
تے بس بھوگاں تے کھان دے وس وچ ہوئے ہوئے نے
جاتے پی مم مت پریتا
کر کے مہاراج دنیا دے لوکاں نوں ویکھ کے میری بدھی وی الٹ ہو گئی ہے
یا تم سو شل ہوئے نرپیتا
اسی واسطے میں نرپایا ہو کے تہاڈے نال اے چل دھوکا کیتا
کھما کرن کو برد تمہارا
تہاڈا پرم سچے پاتشاہ کھما کرن دا ہے
مہاپرک مہا ادارا
تسی مہاپرش ہو تے مہان ادارا داتے ہو
سن کر ایوں بولے جگتیشا
سن کے جگتے ایشر گرو نانک صاحب جی اس طرح بولے
وہ تب نام کون ہے دیسا
کہندے ہو تیرا نام کی ہے تیرا دیش علاقہ کیڑا
کون کاج ہتی چل کر آیو
تے تیرا ساڈے نال کام کیڑا تو چل کے کاہدے واسطے آیا
اس پرکار کیوں کپٹ دکھایو
تے تو اس طرح دا چل تے دھوکھا کیوں دکھاونا کیتا
سنو گرو جی کلجگ نامو
کہندا سچے پاتشاہ میری بینتی سنو میرا نام کلجگ ہے
درشن کربے کو مم کامو
آپ جی دے درشن کرن دا ہی میرا کام سی
نمو کرن راور کو آیو
میں تا آپ جی نوں متھا ٹیکن واسطے آیا سی
پرکھن ہت میں کپٹ دکھایو
آڑے میں نانا طرح دے دنتاں دے اگنی دے بیخ بنائے تے اے چھڑ دے نال تہاڈی پرکھ واسطے بنائے سی
سری گرو کہے پنو نج لچھن
مہاراج کہندے کلجگ اپنی نشانیاں دس
تو سینا سنگ بچچھن
تے تیرے نال فوج کیڑی ہے سیانی تو اپنے نال فوج کیڑی رکھی ہوئی ہے
اس پرکار کی تو سکداری
تے تیری جڑی سکداری تھانے داری ہے جا سرداری ہے ملکی تو کہو جی ہے
سن کلجگ پن گرا اچاری
سن کے سال سنگ جی کلجگ نے تے اس ویلے اپنی فوج دیا نشانیاں دسیاں بھی میں ایس فوج نال دنیا نو جتدا ہاں
سور سور سب کے لیا گاری
مہاراج کہندے کہن لگا میرا جھوٹ جڑا ہے اے سورما ہے سارا تو بڑا اے جرنیل ہے میں اگے کیتا ہویا تے دنیا نو جتن واسطے
جنگ تجا بڑھ کر میں تھاری
تے اپنے ہاتھ وچ دم دی جڑی تجا نشان لے کے چلدا ہے
او نام سب کو بھلا
تے مو جڑا ہے تے اس واسطے راجا ہے سارا دا بڑا بڑا بھاری
سینا پد ہنسا جو بسالا
سینا پت موہ دے ہے تے جڑی ہنسا کرنی ہے جیب گھات کرنا ہے تے اے تیسا اس دا سینا پتی اگے رکھیا ہویا
کام کرودھ لوب اہنکارا
کام دا پرنا لوب دا موہ تے ہنکار دا پرنا
سب جو دا اے گاجی اسوارا
اے سارے جو دے موہ روپی راجے نال ہاتھیاں دے اتے اسوار ہاتھیاں والی فوج ہے
مصر نندہ پن بٹ پاری
مصر ایرکھا کرنی نندیا کرنی تے راستے وچ راہ مارنا کسے نوں چھڑنا
تشنا تے سب رتھ سواری
تے تشنا جڑی خدا رتھاں دی رتھاں والی فوج ہے رتھاں دے اتے سوار ہوئی ہوئی ہے
آس جوپا بار نہیں پانا
تے آس کرنی ہے جوا کھلنا تے شراب دا پینا جڑا
دراچار سب چڑے ککانا
تے دراچاری جیون ہونا ਖੋਟਾ ਆਚਾਰ ਹੋਣਾ ਤੇ ਇਸ ਵਾਸਤੇ ਕਰੈਕਟਰ ਖੋਟਾ ਹੋਣਾ ਤੇ ਮਹਾਰਾਜ ਕਹਿੰਦੇ ਘੋੜਿਆਂ ਦੇ ਉੱਤੇ ਚੜੇ ਹੋਏ ਸੂਰਮੇ ਘੋੜਿਆਂ ਵਾਲੀ ਫੌਜ ਹੈ।
ਮਮਤਾ ਵਿਸ਼ਨ ਆਸਾ ਜੋਏ,
ਮਮਤਾ ਕਰਨੀ ਵਿਸ਼ਿਆਂ ਦੀ ਆਸਾ ਕਰਨੀ ਹੈ ਜਿਹੜੀ।
ਚੋਰੀ ਪੈਦਲ ਲਖੀਏ ਸੋਏ,
ਚੋਰੀ ਕਰਨੀ ਤੇ ਇਹ ਪੈਦਲ ਫੌਜ ਕੱਲ ਜੋ ਕਹਿੰਦਾ ਮੇਰੇ ਮੋਹ ਰੂਪੀ ਰਾਜੇ ਦੇ ਨਾਲ।
ਦੋਹਰਾ ਔਰ ਗਣਨ ਕੇ ਲਗ ਕਰੋ,
ਹੋਰ ਕਹਿੰਦਾ ਕਿੱਥੇ ਤਾਈ ਆਪਣੀ ਫੌਜ ਦੀ ਗਿਣਤੀ ਕਰਕੇ ਦੱਸਾਂ।
ਜੋ ਚਿਤਰੰਗਨ ਸੈਨਾ,
ਜੋ ਚਾਰ ਤਰ੍ਹਾਂ ਦੀ ਮੇਰੀ ਸੈਨਾ ਸੀ, ਹਾਥੀਆਂ ਘੋੜਿਆਂ ਵਾਲੀ ਪੈਦਲ ਰੱਥਾਂ ਵਾਲੀ ਮੈਂ ਦੱਸ ਦਿੱਤੀ ਹੈ।
ਚੜ ਦੌਰੇ ਜਿਸ ਦਿਸ਼ਾ ਕੋ,
ਤੇ ਜਿਸ ਵੀ ਤਰਫ ਨੂੰ, ਤੇ ਮੇਰੇ ਸੂਰਮੇ ਚੜ ਕੇ ਦੌੜਦੇ ਆ।
ਮਾਰ ਕਰੇ ਬਿਨ ਚੈਨ,
ਬਸ ਲੋਕਾਂ ਨੂੰ ਮਾਰ ਮਾਰ ਕੇ ਬਿਨਾਂ ਸ਼ਾਂਤੀ ਤੋਂ ਅਸ਼ਾਂਤ ਕਰੀ ਜਾ ਰਹੇ। ਇਹਨਾਂ ਮੇਰੇ ਸੂਰਮਿਆਂ ਦੇ ਅੱਗੇ ਕੋਈ ਵੀ ਟੈਕ ਨਹੀਂ ਸਕਦਾ।
ਬਿਰਲਾ ਕੋ ਹੋ,
ਬਸ ਕਰੋੜਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੈ ਜਿਹੜਾ ਅੱਗੇ ਟੈਕ ਸਕਦਾ। ਵਾਹਿਗੁਰੂ ਦਾ ਪਿਆਰਾ,
ਯੁਗ ਮੈਂ ਕਰੀ ਲਥੇਰ ਪਥੇਰਾ,
ਮੈਂ ਆਪਣੇ ਇਸ ਯੁਗ ਦੇ ਅੰਦਰ ਬਹੁਤ ਹੀ ਲੇਥੋਂ ਪੇਥੋਂ ਉਲਟਾ ਪਲਟਾ ਕਰ ਦਿੱਤਾ।
ਇਸਨੂੰ ਮੈਂ ਧੀਰਜ ਲੈ ਹੇਰਾ,
ਕਿਸੇ ਵਿੱਚ ਵੀ ਹੌਸਲਾ ਨਹੀਂ ਵੇਖਿਆ ਹੈ।
ਕੋਟਮਵਾਸੀ ਸਭ ਚੜ ਮਾਰੇ,
ਜਿਹੜੇ ਵੱਡੇ ਵੱਡੇ ਆਖੀ ਕਿਲੇ ਸੀ ਸ਼ਕਤੀਆਂ ਵਾਲੇ ਲੋਕ, ਉਹ ਵੀ ਚੜ ਚੜ ਕੇ ਮਾਰ ਦਿੱਤੇ।
ਉਹਨੇ ਠੰਡ ਪਿਓ ਸਭਾਰੇ,
ਮੇਰੀ ਇਹਨਾਂ ਬਕਾਰਾਂ ਦੀ ਫੌਜ ਦੇ ਅੱਗੇ ਕੋਈ ਨੀ ਖੜਿਆ, ਸਭ ਹੀ ਹਾਰ ਗਏ।
ਦਮ ਨਾਮ ਜੋ ਮੇਰੋ ਜੋਧਾ,
ਇਹ ਜਿਹੜਾ ਪਖੰਡ ਕਰਨਾ ਦੁਨੀਆਂ ਦੇ, ਇਹ ਜਿਹੜਾ ਮੇਰਾ ਸੂਰਮਾ ਹੈ,
ਕਰੀ ਦਿਗ ਵਿਜੇ ਧਰ ਕ੍ਰੋਧਾ,
ਇਸਨੇ ਬੜਾ ਗੁੱਸਾ ਧਾਰ ਕੇ, ਤੇ ਇਹ ਕ੍ਰੋਧ ਦਾ ਪੁੱਤਰ ਹੈ, ਹੰਕਾਰ ਦਾ ਪੁੱਤਰ ਹੈ, ਤੇ ਇਸਨੇ ਸਾਰੀਆਂ ਦਿਸ਼ਾ ਨੂੰ ਪਖੰਡ ਨੇ ਜਿੱਤ ਲਿਆ। ਇਸ ਵਾਸਤੇ ਪਖੰਡੀਆਂ ਦੇ ਵੱਸ ਵਿੱਚ ਲੋਕ ਪੈ ਗਏ।
ਜੇਕਰ ਸੰਗ ਸਹਾਇਕ ਸੋ,
ਇਹ ਨਾਲ ਆਪਣੇ ਸਹਾਇਕ ਲੈ ਕੇ ਮੈਂ,
ਜੇਤੇ ਬਚਿਓ ਥਾਂ ਨ ਕੋ,
ਤੇ ਜਿਸ ਤੋਂ ਕੋਈ ਵੀ ਥਾਂ ਖਾਲੀ ਨਹੀਂ ਬਚਿਆ।
ਇਸ ਪ੍ਰਕਾਰ ਕੀ ਮਮਸਿਕਦਾਰੀ,
ਕਹਿੰਦੇ ਇਸ ਤਰ੍ਹਾਂ ਦੀ ਮੇਰੀ ਹੈ ਰਾਜਸੀ ਸੱਤਾ, ਮੇਰਾ ਰਾਜ ਇਹੋ ਜਿਹਾ, ਮੇਰੀ ਥਾਣੇਦਾਰੀ, ਮੇਰੀ ਮਲਕੀਅਤ, ਮੇਰੀ ਇਹੋ ਜਿਹੀ ਸਰਦਾਰੀ। ਕਲਜੋ ਕਹਿੰਦਾ
ਸੁਣ ਸ੍ਰੀ ਨਾਨਕ ਗਿਰਾ ਉਚਾਰੀ,
ਸੁਣ ਕੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੇ।
ਮੁਖਵਾਕ ਜਿਸ ਕਦਾਰੀ ਤਿਸੇ ਖੁਆਰੀ,
ਮਹਾਰਾਜ ਕਹਿੰਦੇ ਜਿਹਦੀ ਸਰਦਾਰੀ ਹੁੰਦੀ ਜਦੋਂ ਕਨਿਆਨ ਕਰਦਾ ਹੈ, ਤੇ ਫਿਰ ਉਹਦੀ ਖੁਆਰੀ ਵੀ ਹੁੰਦੀ ਸੰਸਾਰ ਵਿੱਚ।
ਜਾ ਕਰਕੇ ਇਹ ਡਰਨਾ,
ਪਰ ਜਿਹੜੇ ਵਾਹਿਗੁਰੂ ਦੇ ਨੌਕਰ ਨੇ, ਭਗਤ ਨੇ, ਸਿਮਰਨ ਕਰਨ ਵਾਲੇ, ਤੇ ਉਹਨਾਂ ਭਗਤੀ ਦੀ ਚਾਕਰੀ ਵਾਲਿਆਂ ਨੇ ਕਿਹਦੇ ਪਾਸੋਂ ਡਰਨਾ ਹੈ।
ਸਿਕਦਾਰੇ ਪਵੇ ਜੰਜੀਰੀ,
ਕਹਿੰਦੇ ਕਲਯੁਗ ਜਦੋਂ ਤੇਰੇ ਵਰਗੀ ਕਨਿਆਨ ਕਰਨ ਵਾਲੇ ਲੋਕ ਨਾ ਸਰਦਾਰ ਭਾਵ ਕੀ, ਤੇ ਤੇਰੇ ਵਰਗੇ ਰਾਜੇ ਲੋਕਾਂ ਦੇ ਗਲ ਵਿੱਚ ਨਾ ਤੇ ਜੰਜੀਰਾਂ ਪੈਣੀਆਂ ਨੇ,
ਤਾਂ ਚਾਕਰ ਹੱਥੋਂ ਮਰਨਾ।
ਤੇ ਕਹਿੰਦੇ ਵੀ ਸਾਡੇ ਵਰਗੇ ਚਾਕਰਾਂ ਦੇ ਹੱਥੋਂ ਹੀ ਤੁਹਾਡੀ ਮੌਤ ਹੁੰਦੀ ਆ, ਤੇ ਇਸ ਵਾਸਤੇ ਕਲਯੁਗ ਦਾ ਨਿਬੇੜਾ ਮਹਾਂਪੁਰਸ਼ ਹੀ ਕਰ ਸਕਦੇ ਨੇ ਸਿਮਰਨ ਦੇ ਨਾਲ।
ਦੋਹਰਾ ਤੂੰ ਜੇ ਭਇਆ ਸਿਕਦਾਰ ਜਾਗੀ,
ਜੇ ਕਰਕੇ ਤੂੰ ਬੜਾ ਰਾਜਾ ਤੇ ਥਾਣੇਦਾਰ ਸਰਦਾਰ ਸੰਸਾਰ ਵਿੱਚ ਬਣ ਗਿਆ।
ਹਮ ਚਾਕਰ ਕਰਤਾਰ,
ਸਾਹਿਬ ਕਹਿੰਦੇ ਅਸੀਂ ਵੀ ਰੱਬ ਦੇ ਨੌਕਰ ਹਾਂ, ਰੱਬ ਦੇ ਭਗਤ ਹੈ, ਉਹਦੀ ਚਾਕਰੀ ਭਗਤੀ ਵੀ ਕਰਦੇ ਹਾਂ।
ਜਦ ਤੂੰ ਲੇਖਾ ਦੇਵੋ,
ਕਹਿੰਦੇ ਹੇ ਕੱਲ ਜਦੋਂ ਤੂੰ ਆਪਣੇ ਕੁਨਿਆ ਕਰਨ ਦਾ ਹਿਸਾਬ ਰੱਬ ਦੀ ਦਰਗਾਹ ਵਿੱਚ ਦੇਵੇਂਗਾ,
ਹੋਵੇ ਬਸੀ ਹਮਾਰ,
ਤਾਂ ਫਿਰ ਸਾਡੇ ਭਗਤਾਂ ਦੇ ਵੱਸ ਵਿੱਚ ਹੋਵੇਗਾ। ਉੱਥੇ
ਕਲਯੁਗ ਕਰ ਬੰਦਤ ਭਇਓ,
ਸੁਣ ਕੇ ਕਲਯੁਗ ਨੇ ਮੱਥਾ ਟੇਕਿਆ, ਦੋਵੇਂ ਹੱਥ ਜੋੜ ਕੇ,
ਅਧੀਨ ਹੋਏ ਬੋਲਣੇ ਅਸ ਕਹਿਓ,
ਤੇ ਬੜਾ ਅਧੀਨ ਹੋ ਕੇ ਇਸ ਤਰ੍ਹਾਂ ਬੋਲਿਆ,
ਇਸੀ ਹੇਤ ਮੈਂ ਤੁਮ ਟਿਕਿਆਇਓ।
ਕਹਿੰਦਾ ਮਹਾਰਾਜ ਇਸੇ ਵਾਸਤੇ ਤਾਂ ਮੈਂ ਡਰਦਾ ਤੁਹਾਡੇ ਪਾਸ ਆਇਆ।
ਸ੍ਰੀ ਨਾਨਕ ਤੁਮ ਨਾਮ ਤਰਾਇਓ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਨਾਮ ਰਖਵਾਇਆ ਹੈ।
ਤੁਮ ਕਰਤਾਰ ਵੇਖੇ ਨੈ ਫੇਵਾ,
ਤੁਹਾਡੇ ਤਾਂ ਵਾਹਿਗੁਰੂ ਦੇ ਚ ਕੋਈ ਵੀ ਭੇਦ ਫਰਕ ਨੇ।
ਇੱਕ ਓੰਕਾਰ ਦੇਵ ਪਤ ਦੇਵਾ,
ਇੱਕੋ ਓੰਕਾਰ ਸਰੂਪ ਹੋ, ਦੇਵਤਿਆਂ ਦਾ ਪਤੀ ਇੰਦਰ, ਇੰਦਰ ਦੇ ਵੀ ਤੁਸੀਂ ਪਤੀ ਪੂਜਨੀਕ ਹੋ,
ਭੇਟਾ ਲਿਓ ਕਰਤਾਰਥ ਕਰੀਏ।
ਮਹਾਰਾਜ ਮੇਰੀ ਭੇਟਾ ਲੈ ਲਓ ਤੇ ਮੈਨੂੰ ਨਿਹਾਲ ਕਰ ਦਿਓ।
ਉਹਨੇ ਕੀਏ ਸਗਰੇ ਪਰ ਹਰੀਏ,
ਮੇਰੇ ਗੁਨਾਹ ਕੀਤੇ ਸੱਚੇ ਪਾਤਸ਼ਾਹ ਸਾਰੇ ਮੇਟ ਦਿਓ।
ਦੋਹਰਾ ਕੰਚਨ ਮੰਦਰ ਸੁੰਦਰੰ,
ਇਹ ਜਿਹੜੇ ਸੋਨੇ ਦੇ ਬਣੇ ਹੋਏ ਮੰਦਰ ਸੋਹਣੇ,
ਰਤਨ ਜੜੇ ਜਨਮਾਹੇ,
ਰਤਨਾਂ ਦੀ ਜੜਤੀ ਕੀਤੀ ਹੋਈ ਹੈ
ਮੋਤੀ ਕੇ ਤੋਰਨ ਰੁਚਰ
ਮੋਤੀਆਂ ਦੇ ਤੋਰਨ ਬੰਧਨ ਵਾਰ ਜਿਹੜੇ ਸਿਹਰੇ ਬੰਨੇ ਹੋਏ ਦਰਵਾਜ਼ਿਆਂ ਤੇ
ਅਤ ਸੁਗੰਧ ਹੋਏ ਜਾਹੇ
ਜਿਹਨਾਂ ਮੰਦਰਾਂ ਵਿੱਚ ਬੜੀ ਸੁਗੰਧੀ ਖੁਸ਼ਬੂ ਆਉਂਦੀ ਹੈ
ਚੌਪੀ ਕਸਤੂਰੀ ਕੁੰਗੂ ਛਿੜਕਾਵੋ
ਤੇ ਉਹਨਾਂ ਵਿੱਚ ਕਸਤੂਰੀ ਕੁੰਗੂ ਕੇਸਰ ਆਦਿ ਸੁਗੰਧੀਆਂ ਦਾ ਛਿੜਕਾਅ ਕਰ ਦਿਆਂਗਾ
ਚੰਦਨ ਕੇਸਵ ਲੇਪ ਕਰਾਵੋ
ਤੇ ਜਿਹੜਾ ਚੰਦਨ ਹੈ ਤੇ ਇਹਦਾ ਲੇਪ ਜਿਵੇਂ ਪਲਸਤਰ ਕਰੀਦਾ ਇਹਨਾਂ ਸੁਗੰਧੀਆਂ ਦਾ ਤੇ ਪਾ ਕੇ ਪਾਣੀ ਦੇ ਥਾਂ ਕਰਵਾ ਦਿਆਂਗਾ
ਵੈਸ ਦੀ ਮਨ ਹੋਤ ਹੁਲਾਸਾ
ਜਦੋਂ ਇਹਨਾਂ ਮੰਦਰਾਂ ਵਿੱਚ ਤੁਸੀਂ ਬੈਠੋਗੇ ਮਨ ਨੂੰ ਬੜੀ ਖੁਸ਼ੀ ਤੇ ਉਤਸ਼ਾਹ ਹੋਵੇਗਾ
ਇਸ ਪ੍ਰਕਾਰ ਕੇ ਰੁਚਰਿਆ ਵਾਸਾ
ਇਸ ਤਰ੍ਹਾਂ ਦੇ ਮਹਾਰਾਜ ਸੁੰਦਰ ਜਿਹੜੇ ਘਰ ਮੰਦਰ ਤੁਸੀਂ ਗ੍ਰਹਿਣ ਕਰ ਲਓ
ਚਲੋ ਅਵੇ ਤਿੰਨ ਮੰਦਰ ਮਾਹੀ
ਚਲੋ ਉਹਨਾਂ ਮੰਦਰਾਂ ਦੇ ਝਾਕ ਜਾ ਕੇ ਨਿਵਾਸ ਕਰੋ
ਇੱਛਾ ਜੇ ਲਿਆਓ ਇਹਾਂ ਹੀ
ਜੇਕਰ ਕੇ ਤੁਹਾਡੀ ਇੱਛਾ ਹੈ ਇਹ ਮੰਦਰ ਮੈਂ ਇੱਥੇ ਲਿਆ ਦਿੰਦਾ ਹਾਂ
ਲਿਓ ਉਪਾਨ ਇਹ ਗੁਣਖਾਨੀ
ਇਹ ਗੁਣਾਂ ਦੀ ਖਾਨ ਇਹ ਮੇਰੀ ਭੇਟਾ ਤੁਸੀਂ ਗ੍ਰਹਿਣ ਕਰ ਲਓ
ਸ੍ਰੀ ਨਾਨਕ ਉਚਰੀ ਬਾਣੀ
ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਬਾਣੀ ਦਾ ਸ਼ਬਦ ਉਚਾਰਿਆ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੈ
ਹਾਂਜੀ ਇੱਕ ਅਰਦਾਸਰੂ ਵਾਹਿਗੁਰੂ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਆ ਤੇ ਮਹਾਰਾਜ ਕਹਿੰਦੇ ਇਹ ਮੰਦਰ ਜੀਵਨ ਦੀ ਇੱਕ ਲੋੜ ਹੈ ਤੇ ਇਹ ਨਿਸ਼ਾਨਾ ਨਹੀਂ ਹੈ ਜੇ ਮੰਦਰ ਨੂੰ ਨਿਸ਼ਾਨਾ ਸਮਝ ਲਿਆ ਤੇ ਫਿਰ ਰੱਬ ਉੱਥੇ ਭੁੱਲ ਜਾਣਾ ਜਿਨ੍ਹਾਂ ਨੇ ਜੀਵਨ ਦੀਆਂ ਲੋੜਾਂ ਨੂੰ ਨਿਸ਼ਾਨਾ ਬਣਾ ਲਿਆ ਤੇ ਉੱਥੇ ਰੱਬ ਭੁੱਲੇਗਾ ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉਸਰ ਹੈ ਕੋਈ ਸੋਨੇ ਦੇ ਮੰਦਰ ਬਣਾ ਕੇ ਮੋਤੀ ਜੜ ਦੇਵੇ ਜਾਂ ਮੋਤੀਆਂ ਦੀਆਂ ਇੱਟਾਂ ਨੂੰ ਪੱਥ ਕੇ ਤੇ ਮੰਦਰ ਵੀ ਉਸਾਰ ਦੇਵੇ
ਤਾਂ ਹੋਏ ਜੜਾਓ
ਉਹਨਾਂ ਮੰਦਰਾਂ ਵਿੱਚ ਰਤਨਾਂ ਦੀ ਜੜਤੀ ਕੀਤੀ ਹੋਈ ਹੋਵੇ
ਕਸਤੂਰ ਕੁੰਗੂ ਅਗਰ ਚੰਦਨਾ
ਤੇ ਕਸਤੂਰੀ ਹੈ ਤੇ ਕੁੰਗੂ ਕੇਸਰ ਹੈ ਤੇ ਅਗਰ ਇਹ ਵੀ ਇੱਕ ਧੂੜ ਵਿੱਚ ਪੈਣ ਵਾਲੀ ਸੁਗੰਧੀ ਵਾਲੀ ਲੱਕੜੀ ਹੈ ਤੇ ਚੰਦਨ ਆਦਿਕ ਜਿਹੜੀਆਂ ਖੁਸ਼ਬੂਆਂ ਨੇ
ਪੀ ਪਿਆਵੇ ਚਾਓ
ਇਹ ਪਾਣੀ ਦੇ ਥਾਂ ਸਾਰ ਸੰਜੀ ਪਲਸਤਰ ਦੇ ਸਮਾਨ ਵਿੱਚ ਪਾਈਆਂ ਹੋਣ ਸੁਗੰਧੀਆਂ ਤੇ ਐਨ ਲਿਪ ਦਿੱਤਾ ਹੋਏ ਪਲਸਤਰ ਕੀਤੇ ਹੋਣ ਮੰਦਰ ਜਿਹੜੇ ਤੇ ਇਹਨਾਂ ਮੰਦਰਾਂ ਵਿੱਚ ਬੈਠ ਕੇ ਮਨ ਵਿੱਚ ਬੜੀ ਖੁਸ਼ੀ ਤੇ ਖੇੜਾ ਉਤਸ਼ਾਹ ਹੋਵੇ
ਦੇਖ ਭੂਲਾ ਵਿਸਰੈ
ਕਹਿੰਦੇ ਮਾਤਾ ਇਹਨਾਂ ਮੰਦਰਾਂ ਨੂੰ ਦੇਖ ਕੇ ਤੇ ਮੈਂ ਵਾਹਿਗੁਰੂ ਤੇ ਭੁੱਲੀ ਜਾਵਾਂ ਤੇ ਵਿਸਰੇ ਹੋਏ ਦੇ ਤਾਏ
ਜਿਤਨਾ ਆਵੇ ਨਾ
ਤੇਰਾ ਨਾਮ ਹੀ ਸੱਚੇ ਪਾਤਸ਼ਾਹ ਚੇਤੇ ਨਾ ਆਵੇ
ਹਰ ਦਿਨ ਜੀਓ ਜਲ ਬਲ ਜਾਓ
ਮੇਰੇ ਜੀਵਨ ਦਾ ਨਿਸ਼ਾਨਾ ਤਾਂ ਵਾਹਿਗੁਰੂ ਦੀ ਪ੍ਰਾਪਤੀ ਉਸਦਾ ਸਿਮਰਨ ਹੈ ਤੇ ਉਸ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਤੇ ਤ੍ਰਿਸ਼ਨਾ ਦੇ ਅੰਦਰ ਹੀ ਜੀਵਨ ਜਿਹੜਾ ਜੀਵੇ ਸੜਦਾ ਬਲਦਾ ਹੈ
ਮੈਂ ਆਪਣਾ ਗੁਰਪੂਛ ਦੇਖਿਆ
ਤੇ ਮੈਂ ਤਾਂ ਆਪਣੇ ਗੁਰੂ ਅਕਾਲ ਪੁਰਖ ਨੂੰ ਪੁੱਛ ਕੇ ਵੇਖਿਆ ਹੈ
ਅਵਰ ਨਾਹੀਂ ਥਾਓ
ਇਸ ਵਾਸਤੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਵੀ ਸੁੱਖ ਦਾ ਟਿਕਾਣਾ ਨਹੀਂ ਹੈ
ਰਹਾਓ
ਵਿਸਰਾਮ ਦੇ ਕੇ ਫਰਮਾਉਂਦੇ ਨੇ
ਕੁੰਡਲੀਆ ਛਾਂਦੀ ਹੁਣ ਕਲਯੁਗ ਬੋਲਤ ਭਇਓ
ਫਿਰ ਕਲਯੁਗ ਗੁਰੂ ਨਾਨਕ ਸਾਹਿਬ ਦੇ ਪਾਸ ਬੇਨਤੀ ਕਰਦਾ
ਜੇ ਤੁਮ ਲਹੋ ਨਾ ਇਹ
ਕਹਿੰਦਾ ਮਹਾਰਾਜ ਸੋਹਣੇ ਰਤਨਾਂ ਨਾਲ ਜੜੇ ਹੋਏ ਮੰਦਰ ਤੁਸੀਂ ਨਹੀਂ ਲੈਂਦੇ
ਦੇਵਾਂ ਗੁਣ ਸੁਬਲੀ ਜੀਏ
ਤੇ ਸੱਚੇ ਪਾਤਸ਼ਾਹ ਤੇ ਫੇਰ ਆਪ ਤੇ ਕਿਰਪਾ ਕਰਕੇ ਤੇ ਦੇਵਾਂਗਨ ਸੁਭ ਲੀਜੀਏ ਦੇਵਾਂਗਨ ਹੁੰਦਾ ਦੇਵਤਿਆਂ ਦੀ ਆਂਗਨ ਇਸਤਰੀਆਂ ਅਪਸ਼ਰਾਂ ਜਿਹੜੀਆਂ ਉਹ ਆਪ ਲੈਣਾ ਕਰੋ
ਜਿਨ ਅਦ ਸੁੰਦਰ ਦੇਹ
ਜਿਨ੍ਹਾਂ ਦੀਆਂ ਬਹੁਤ ਹੀ ਸੁੰਦਰ ਦੇਹਾਂ ਸਰੀਰ ਹਨ
ਜਿਨ ਅਦ ਸੁੰਦਰ ਦੇਹ
ਜਿਨ੍ਹਾਂ ਦੇ ਬੜੇ ਸੋਹਣੇ ਸਰੀਰ ਨੇ ਅਪਸ਼ਰਾਂ ਦੇ
ਕਰੋ ਰਸ ਰੀਤ ਬਹਾਰਾ
ਤੇ ਉਹਨਾਂ ਦੇ ਨਾਲ ਵਿਸ਼ਿਆਂ ਦੇ ਰਸਾਂ ਦੀ ਰੀਤੀ ਦਾ ਵਿਵਹਾਰ ਆਪ ਕਰਿਓ
ਸੁੰਦਰ ਜੈ ਪ੍ਰਿਅੰਕ
ਜਿੱਥੇ ਸੋਹਣੇ ਸੋਹਣੇ ਫਲ ਗਡਾਏ ਹੋਣਗੇ ਸੇਜਾ
ਲਾਲ ਜੜਤੀ ਜਨ ਚਾਰਾ
ਤੇ ਜਿਨ੍ਹਾਂ ਵਿੱਚ ਲਾਲਾਂ ਦੀ ਸੁੰਦਰ ਜੜਤੀ ਪਲਾਂ ਦੇ ਵਿੱਚ ਕੀਤੀ ਹੋਈ ਹੋਵੇਗੀ
ਕਿਤ ਕਾਲ ਤਿਨ ਮੈਂ ਰਹੋ
ਤੇ ਕਿਤਨਾ ਸਮਾਂ ਮਹਾਰਾਜ ਤੇ ਇਹਨਾਂ ਦੇ ਚਾਪ ਰਹੋ
ਜੋ ਭੇਟ ਗੁਣ ਖਾਨ
ਇਹ ਮੇਰੀ ਭੇਟਾ ਹੈ ਗੁਣਾਂ ਦੀ ਖਾਣੀ ਸਤਿਗੁਰੂ ਲੈਣਾ ਕਰੋ
ਸ੍ਰੀ ਨਾਨਕ ਜੀ ਤਵੈ
ਸੁਣ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਬਚਨ ਬਖਾਨ
ਇਸ ਤਰ੍ਹਾਂ ਸਤਸੰਗ ਜੀ ਬਚਨ ਉਚਾਰਨ ਕੀਤੇ
ਧਰਤੀ ਤਾਂ ਹੀਰੇ ਲਾਲ ਜੜਤੀ
ਤੇ ਮਹਾਰਾਜ ਕਹਿੰਦੇ ਉਹਨਾਂ ਮੰਦਰਾਂ ਦੀ ਧਰਤੀ ਜਿਹੜਾ ਵਿਹੜਾ ਹੈ ਜਾਂ ਮੰਦਰਾਂ ਵਿੱਚ ਘੇਰੀ ਹੋਈ ਜਗ੍ਹਾ ਹੈ ਤੇ ਉਹ ਜਿਹੜੀ ਧਰਤੀ ਹੈ ਤੇ ਉਹ ਮਨ ਨੂੰ ਲਾਲਾਂ ਦੇ ਨਾਲ ਜੜੀ ਹੋਈ ਹੋਵੇ
ਪਲੰਗ ਲਾਲ ਜੜਾਓ
ਤੇ ਫੇਰ ਜਿਹੜਾ ਪਲੰਗ ਹੈ ਤੇ ਉਹਦੇ ਵਿੱਚ ਵੀ ਲਾਲਾਂ ਦੀ ਜੜਤੀ ਕੀਤੀ ਹੋਈ ਹੋਵੇ
ਮੁੱਖ ਮਣੀ ਸੋਹੈ
ਇਸਤਰੀ ਜਿਹੜੀ ਹੈ ਤੇ ਮਨ ਨੂੰ ਮੋਹਣ ਵਾਲੀ ਤੇ ਉਸਦੇ ਮੁਖ ਦੇ ਉੱਤੇ ਸੋਭਾ ਪਾਉਣ ਗਹਿਣੇ ਆਦਿਕ
ਕਰੇ ਰੰਗ ਪਸਾਓ
ਮੌਤ ਦੇ ਵਿਸ਼ੇ ਵਿਕਾਰਾਂ ਦੇ ਹਾਵ ਭਾਵ ਦੇ ਜਿਹੜੇ ਰੰਗ ਢੰਗ ਕੌਤਕਾਂ ਦਾ ਪ੍ਰਸਾਰ ਕਰੇ
ਦੇਖ ਭੁਲਾ ਵਿਸਰੈ
ਮਹਾਰਾਜ ਕਹਿੰਦੇ ਮਾਤਾ ਐਸੇ ਮੰਦਰਾਂ ਨੂੰ ਐਸੇ ਸੋਹਣੇ ਸਾਜੋ ਸਮਾਨ ਨੂੰ ਵੇਖ ਕੇ ਤੇ ਭੁੱਲ ਜਾਵਾਂ ਤੇ ਵਿਸਰੇ ਹੋਏ ਨੂੰ
ਚੇਤਨਾ ਆਵੇ ਨਾ
ਤੇਰਾ ਵਾਹਿਗੁਰੂ ਪਰਮੇਸ਼ਰ ਨਾਮ ਹੀ ਚੇਤੇ ਨਾ ਆਵੇ
ਮਿਲਿਆ ਸ਼ਾਂਦੀ ਕਲਯੁਗ ਭੌਰੋ ਬੋਲਿਓ
ਤੇ ਫੇਰ ਸਾਧ ਸੰਗ ਜੀ ਕਲਯੁਗ ਬੋਲਿਆ
ਇਨਕੀ ਚਾਹ ਜੇ ਨਾਹੀਂ
ਇਹ ਕਰਕੇ ਇਹਨਾਂ ਦੀ ਚਾਹ ਇੱਛਾ ਨਹੀਂ ਹੈ
ਨਾਮ ਨਿੱਧਾ ਤੁਮ ਲੀਜੀਏ
ਨੌ ਨਿਧੀਆਂ ਜਿਹੜੀਆਂ ਆਉਂਦੀ ਅਤੋੜਤਾ ਹਜਾਣੀ ਤੇ ਮੰਤਰ ਪੜ੍ਹ ਕੇ ਪੰਜ ਛੇ ਰਨ ਤੇ ਉਹ ਨਿੱਧਾਂ ਲੈ ਲਓ
ਸਿੱਧ ਅਠਾਰਾਂ ਚਾਹੇ
ਇਹ ਅਠਾਰਾਂ ਤਰ੍ਹਾਂ ਦੀਆਂ ਸਿੱਧੀਆਂ ਸ਼ਕਤੀਆਂ ਨੇ ਬਹੁਤ ਪ੍ਰਗਟ ਹੋ ਜਾਣਾ ਤੇ ਇਹ ਜੇ ਤੁਹਾਡੀ ਚਾਹ ਇਹਨਾਂ ਨੂੰ ਗ੍ਰਹਿਣ ਕਰ ਲਓ
ਸਿੱਧ ਅਠਾਰਾਂ ਚਾਹੇ
ਜੇ ਕਰਕੇ ਅਠਾਰਾਂ ਸਿੱਧੀਆਂ ਸ਼ਕਤੀਆਂ ਦੀ ਇੱਛਾ ਹੈ
ਬਹੁਤ ਪ੍ਰਗਟ ਸੋ ਕਾਰਨ
ਤੇ ਗੁਪਤ ਤੇ ਪ੍ਰਗਟ ਹੋਣ ਦਾ ਇਹ ਸਿੱਧੀਆਂ ਜਿਹੜੀਆਂ ਕਾਰਨ ਹਨ ਸਬੱਬ ਹਨ
ਜੇ ਚਾਹੋ ਤਾਂ ਫਿਰੋ
ਤੁਸੀਂ ਚਾਹੋ ਤੇ ਉਹਨਾਂ ਦੇ ਵਿੱਚ ਵਿਚਰੋ
ਸੁਖੀ ਤੁਮਕੋ ਹਟਕਾਰਨਾ
ਜਿੱਥੇ ਜਾਓਗੇ ਸੁਖੀ ਰਹੋਗੇ ਤੇ ਤੁਹਾਨੂੰ ਕੋਈ ਵੀ ਹਟਕਾਰ ਰੋਕ ਨਹੀਂ ਹੋਵੇਗੀ
ਸਭ ਲੋਕ ਤੁਮ ਤੇ ਡਰੈ
ਸਾਰੇ ਲੋਕ ਇਹਨਾਂ ਸ਼ਕਤੀਆਂ ਕਰਕੇ ਤੁਹਾਤੋਂ ਡਰਨਗੇ
ਦੂਜੇ ਪਦ ਚਿਤ ਲਾਏ
ਇਹ ਆਪਣਾ ਚਿਤ ਲਾ ਕੇ ਤੁਹਾਡੇ ਚਰਨਾਂ ਦੀ ਪੂਜਾ ਕਰਨਗੇ
ਭੇਟ ਲਿਓ ਮਮ ਦਿਸਾਤੇ
ਮੇਰੀ ਤਰਫੋਂ ਮਹਾਰਾਜ ਇਹ ਭੇਟਾ ਲੈ ਲਓ
ਸੁਣ ਬੋਲੇ ਗਤਦਾਏ
ਸੁਣ ਕੇ ਮੁਕਤੀ ਦਾਤੇ ਸਾਹਿਬ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਬੋਲੇ
ਸਿੱਧ ਹੋਵਾਂ ਸਿੱਧ ਲਾਈ ਰੇਦੇ ਆਖਾਂ ਆਓ
ਮਹਾਰਾਜ ਕਹਿੰਦੇ ਜੇ ਸਿੱਧ ਵੀ ਹੋਵਾਂ ਸ਼ਕਤੀ ਵਾਲਾ ਤੇ ਫਿਰ ਸਿੱਧੀਆਂ ਸ਼ਕਤੀਆਂ ਨੂੰ ਲਾਵਾਂ ਤੇ ਰੰਗ ਰਿੱਧੀ ਜੋ ਆਉਂਦੀ ਅਤੋੜਤਾ ਉਹ ਵੀ ਮੈਂ ਕਹਾਂ ਮੇਰੇ ਪਾਸ ਸਾਰੀਆਂ ਚੀਜ਼ਾਂ ਆ ਜਾਣ
ਬੂਤ ਪ੍ਰਗਟ ਹੋਏ ਬੈਸਾਂ
ਇਹਨਾਂ ਅਣਵਾਂ ਤੇ ਮਹਿਮਾ ਸਿੱਧੀਆਂ ਦੇ ਨਾਲ ਕਦੇ ਗੁਪਤ ਹੋ ਜਾਣ ਤੇ ਕਦੇ ਪ੍ਰਗਟ ਹੋ ਕੇ ਬੈਠਾਂ
ਲੋਕ ਰਾਖੇ ਪਾਓ
ਤੇ ਲੋਕ ਬਹੁਤ ਮੇਰੇ ਵਿੱਚ ਪ੍ਰੇਮ ਰੱਖਣ ਤੇ ਬਾਬਾ ਬਹੁਤ ਸ਼ਕਤੀ ਵਾਲਾ ਹੈ
ਦੇਖ ਭੁੱਲਾ ਵਿਸਰੈ
ਮਾਤਾ ਇਹਨਾਂ ਸ਼ਕਤੀਆਂ ਨੂੰ ਵੇਖ ਕੇ ਤੇ ਇਸ ਵਾਸਤੇ ਭੁੱਲ ਹੀ ਜਾਵਾਂ ਤੇ ਵਿਸਰੇ ਹੋਏ ਦੇ ਤਾਏ
ਤੇਰਾ ਚਿੱਤ ਨਾ ਆਵੇ ਨਾ
ਵਾਹਿਗੁਰੂ ਤੇਰਾ ਨਾਮ ਹੀ ਚੇਤੇ ਨਾ ਆਵੇ
ਛਾਂਦੀ ਕਲਯੁਗ ਬਚਨਾ ਪੁੰਨ ਫਨੇ
ਕਲਯੁਗ ਨੇ ਸਾਧ ਸੰਗ ਜੀ ਫੇਰ ਬਚਨ ਉਚਾਰੇ
ਜਗ ਪਾਤਸ਼ਾਹੀ ਲੈ ਹੋ
ਇਹ ਸੰਸਾਰ ਦੀ ਪਾਤਸ਼ਾਹੀ ਤੁਸੀਂ ਲੈ ਲੋ
ਹੁਕਮ ਕਰੋ ਔਰ ਭਾਵਤੇ
ਆਪਣੇ ਮਨ ਭਾਉਂਦੇ ਹੁਕਮ ਕਰੋ
ਚਰਨ ਤਖ਼ਤ ਪਰ ਦੇ ਹੋ
ਤੇ ਜਿਹੜਾ ਰਾਜ ਦੀ ਪਾਤਸ਼ਾਹੀ ਦਾ ਤਖ਼ਤ ਉਹਦੇ ਉੱਤੇ ਆਪਣੇ ਪੈਰ ਤੱਕਣਾ ਕਰੋ
ਚਰਨ ਤਖ਼ਤ ਪਰ ਦੇ ਹੋ
ਆਪਣੇ ਪੈਰ ਤਕਾ ਕੇ ਤਖ਼ਤ ਦੇ ਉੱਤੇ ਬੈਠੋ
ਜਗਤ ਮਾਨੇ ਸਭਿਆਨਾ
ਸਾਰਾ ਸੰਸਾਰ ਤੁਹਾਡੀ ਈਨ ਮੰਨੇਗਾ
ਸੈਨਾ ਸਾਂਗਿਆ ਅਨੰਤ
ਬੜੀ ਭਾਰੀ ਨਾਲ ਫੌਜ ਹੋਵੇਗੀ
ਕਰੋ ਪ੍ਰਤਾਪ ਮਹਾਨਾ
ਤੇ ਬੜਾ ਭਾਰੀ ਆਪਣਾ ਪ੍ਰਤਾਪ ਜਿਹੜਾ ਇਸ ਨੂੰ ਵਧਾ ਲਓ
ਲਿਓ ਉਪਾਇਨ ਇਹ ਅਬੈ
ਇਹ ਜਿਹੜੀ ਭੇਟਾ ਤੁਸੀਂ ਮੇਰੀ ਗ੍ਰਹਿਣ ਕਰੋ
ਕਰੋ ਕਰਤਾਰਥ ਨਾਥ
ਮਾਲਕ ਸਤਿਗੁਰੂ ਮੈਨੂੰ ਕਰਤਾਰਥ ਸਫਲਾ ਕਰੋ
ਸ਼ਬਦ ਭੋਗ ਪੌੜੀ ਕਹੀ
ਇਹ ਸ਼ਬਦ ਦੇ ਭੋਗ ਦੀ ਸਮਾਪਤੀ ਦੀ ਚੌਥੀ ਸਾਲ ਸੰਜੀ ਪੌੜੀ ਗੁਰੂ ਨਾਨਕ ਸਾਹਿਬ ਨੇ ਉਚਾਰੀ
ਗੁਰਗੁਰ ਕਲਯੁਗ ਕੇ ਸਾਥ
ਗੁਰੂ ਨਾਨਕ ਸਾਹਿਬ ਨੇ ਕਲਯੁਗ ਦੇ ਤਾਏ
ਸੁਲਤਾਨ ਹੋਵਾਂ ਮੇਲ ਲਸਕਰ
ਮਹਾਰਾਜ ਕਹਿੰਦੇ ਜੇ ਚੱਕਰਵਰਤੀ ਪਾਤਸ਼ਾਹ ਵੀ ਹੋ ਜਾਵਾਂ ਤੇ ਮੇਲ ਲਸ਼ਕਰ ਲਸ਼ਕਰ ਫੌਜਾਂ ਨੂੰ ਇਕੱਠੀਆਂ ਕਰ ਲਵਾਂ
ਤਖ਼ਤ ਰਾਖਾਂ ਪਾਓ
ਤੇ ਰਾਜ ਦਾ ਤਖ਼ਤ ਜਿਹੜਾ ਉੱਤੇ ਉਹਦੇ ਉੱਤੇ ਆਪਣੇ ਪੈਰ ਵੀ ਰੱਖ ਲਵਾਂ ਸਿੰਘਾਸਨ ਬਣਾ ਲਵਾਂ
ਹੁਕਮ ਹਾਸਲ ਕਰੀ ਬੈਠਾ
ਤੇ ਆਪਣੇ ਹੁਕਮ ਦੇ ਨਾਲ ਜੋ ਵੀ ਚੀਜ਼ਾਂ ਚਾਹਾਂ ਤੇ ਬੈਠਾ ਹੀ ਤਖ਼ਤ ਇਹਨਾਂ ਨੂੰ ਹਾਸਲ ਪ੍ਰਾਪਤ ਕਰੀ ਜਾਵਾਂ ਤੇ ਮਹਾਰਾਜ ਕਹਿੰਦੇ ਸਾਰੀਆਂ ਬਾਓ ਹਵਾ ਵਰਗੀਆਂ ਚੀਜ਼ਾਂ ਵਿਅਰਥੀ ਹਨ
ਮਨ ਦੇਖ ਭੁੱਲਾ ਵਿਸਰੇ
ਮਾਤਾ ਇਹਨਾਂ ਨੂੰ ਵੇਖ ਕੇ ਭੁੱਲ ਜਾਵਾਂ ਤੇ ਵਿਸਰੇ ਹੋਏ ਦੇ ਤਾਏ
ਤੇਰਾ ਚਿੱਤ ਨਾ ਆਵੇ ਨਾ
ਤੇ ਵਾਹਿਗੁਰੂ ਪਰਮੇਸ਼ਰ ਤੇਰਾ ਨਾਮ ਚੇਤੇ ਹੀ ਨਾ ਆਵੇ
ਕੱਲ ਬੋਲਿਓ ਹੋਏ ਕਰਦੀ ਨਾ
ਫੇਰ ਕਲਯੁਗ ਸਾਧ ਸੰਗ ਜੀ ਬਹੁਤ ਗਰੀਬੀ ਤੇ ਨਿਮਰਤਾ ਨਾਲ ਬੋਲਿਆ
ਸੁਣੋ ਗੁਰੂ ਸਾਹਿਬ ਵਿਖੇ ਪ੍ਰਵੀਨਾ
ਇਹ ਸਤਿਗੁਰੂ ਮਹਾਰਾਜ ਜੀ ਸੁਣੋ ਆਪ ਸਾਰਿਆਂ ਦੇ ਚੰਤਰ ਜਾਮੀ ਹੋ
ਮੇਰੇ ਸਮੇਂ ਵਿਖੇ ਅਵਤਾਰਾ
میرے کلیوگ دے سمے تا اوتار ہویا ہے
نن ادھار کو تم تھارا
جیواں دا ادھار کرنے واسطے تسی اوتار دھارن کیتا
ہمیں ملے آئے پد پاسا
ہوں میں تواڈے چرناں دے پاس آ کے ملیا ہاں
میر افل کیوں کاری سکھ راسا
اے سکھاں دی اودی جیڑا میرا ملاپ ہے تے اس نوں تسی نسپل کیوں کر رہے ہو
کوئی نہ پیٹ موئے تے لینی
کوئی بھی سچے پاس تو میرے تو بھیٹا نہیں لئی
مم منسا نے پورن کینی
میرے من دی اچھا تسی پوری نہیں کیتی
جے تو بھیٹ لے ہو موری
جے کر کے تسی سچے پاس تو میری بھیٹا لے لو
تو جانو کرپا بھائی توری
تاں میں سمجھاں گا تہاڈی میرے اتے بڑی کرپا ہو گئی
ناتر ہرک نہ ہوئے اور ماہی
نہیں تا میرے من وچ کوئی خوشی نہیں ہونی
من راون کی کرنا چاہی
تے میں اپنے من وچ تہاڈی آپ جی دی کرپا چاہندا ہاں
اس آتر سن کے تے بینا
ایسے ادھینگی والے اس دے بچن سن کے
کرپا تر بولے گنینا
کرپا نو تار کے گناں دے خزانے گرو نانک صاحب گناں دے گھر بولے
بھیٹ دین کی چاہ جے تو ہی
جے کر کے تینوں بھیٹا دین دی اچھا ہے
اس پرکار کی دی جے موہی
تاں اس طرح دی مینوں بھیٹا دینا کر
جے سکھ ہے میرے ہتکاری
جڑے ساڈے پریمی سکھ ہن
سر پر سہن نہ جائے تمہاری
نام جپن والے سکھاں دے اتے کلیوگ تیری فوج جڑی نہیں جانی
نام دان اسنان جے سب ہی
نام جپنا دان کرنا اشنان کرنا سکھاں نے
انتے نہیں پلاو کبھی
تے میرے سکھاں نو اپنا پرواہ پا کے نام دان اشنان تو کدے بھی پلاونا نہ کریں
تب شایا نے برتے تن کو
تے تیری شایا جڑا پرواہ ہے میرے سکھاں دے اتے نہ پوے
اور بچن میں نشچاجن کو
تے میرے بچنا دے اتے جنا سکھاں نو نشچا بھروسہ ہے
یہ تم دینا تو اے دی جائے
جے تو بھیٹا دینی تے پھر ایہو جی سانو دینا کر
سنگت کو دکھی نہ کی جائے
میری سنگت جڑی تے اس نو تے کوئی بھی دکھ نہیں دینا
کلجگ بولیو دوے کر جورے
کلجگ دوویں ہاتھ جوڑ کے ساتھ سنگ جی بولیا
او پربھو تو چرن نہ ہو رے
مہاراج میں تواڈے چرناں نوں منا کے کہندا ہاں
آئس میں تمری سر ترنی
میں تواڈی آگیا نوں سر متھے تے رکھدا
اس نے گمتا مورن کرنی
تے ایسی میرے وچ کوئی بھی گمتا پہنچ نہیں پی میں تواڈی آگیا نوں موڑ سکاں
دورا ایک اونکار آسم جائے
ایک اونکار واہگرو دی مینوں آگیا ہے
سو تم کہو سنائے
جو میں تہانوں سنا کے کہندا ہاں
بدھ سبن بپریت کرے
ساریاں دی بدھی الٹ کرنی ہے
جیہو کو کرم چلائے
چھوٹے کرم جڑے نے تے او سنسار وچ چلا دیو جیسی جیواں دی بھاونا ہے اوہدے اتے اوہ جا حکم ہو جاندا اے ساتھ سنجی آپ جی نے پوتر اتہاس سروان کیتا جس طرح اگے کتھا آئے گی اپنے پیار دے نال سروان کرنی بھگت کھیواں فتح بلاؤ واہگرو جی کا خلصہ واہگرو جی کی فتح